ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੇ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੈ ਜਿਸ ਨਾਲੇ, ਫਿਰ ਸਚੇਤ ਤੈਸ ਦਾ ਸੁਹਾਗਣ, ਗੁਰ ਕਾ ਸ਼ਬਦ ਸਮਾਲੇ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੈ ਜਿਸ ਨਾਲੇ, ਫਿਰ ਸਾਚਿਤ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੇ ਭਗਤ ਸਦਾ ਰੰਗ ਰਾਤਾ, ਹਉ ਮੈਂ ਵਿੱਚ ਹੋ ਜਾਲੇ। ਵਾਹੋ ਵਾਹੋ ਪੂਰੇ ਗੁਰ ਕੇ ਬਾਣੀ, ਪੂਰੇ ਗੁਰ ਤੇ ਉਪਜੇ ਸਾਜ ਸਮਾਣੀ। ਰਹਾਓ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੇ, ਗੁਰਮੁਖ ਨਾਮ ਸਮਾਲਾ, ਕਾਇਆ ਅੰਦਰ ਆਪ ਵਸੈ, ਲੱਖ ਨ ਲਖਿਆ ਜਾਏ, ਮਨਮੁਖ ਮੁਗਤ ਬੂਝੈ ਨਾਹੀ, ਬਾਹਰ ਭਾਲਣ ਜਾਏ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਥਾ ਲਖਾਏ, ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ, ਹਾਟ ਪਟਣ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ, ਗੁਰ ਕੈ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤਲਾਵੈ, ਆਪੇ ਤੋਲਣ ਹਾਰਾ, ਇਹੋ ਮਨ ਰਤਨ ਜਵਾਹਰ ਮਾਣਕ, ਇਸ ਕਾ ਮੋਲ ਅਫਾਰਾ, ਮੋਲ ਕਿਤੇ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ, ਗੁਰਮੁਖ ਹੋਵੈ ਸੁਕਾਇਆ ਖੋਜੈ, ਹੋਰ ਸਭ ਭਰਮ ਭੁਲਾਏ, ਜਿਸ ਨੂੰ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਏ। ਕਾਇਆ ਅੰਦਰ ਭਾਉ ਭਾਉ ਵਸੈ, ਗੁਰ ਪ੍ਰਸਾਦੀ ਪਾਏ, ਕਾਇਆ ਅੰਦਰ ਬ੍ਰਹਮ ਵਿਸ਼ਨ ਮਹੇਸਾ, ਸਭ ਉਪਤ ਜਿਤ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ, ਆਵਾ ਗੌਣ ਪਾਸਾਰਾ, ਪੂਰੈ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ, ਸਾ ਕਾਇਆ ਜੋ ਸਤਿਗੁਰ ਸੇਵੈ, ਸੱਚਾ ਆਪ ਸਵਾਰੇ, ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੇ, ਨਾਨਕ ਸੱਚ ਵਡਿਆਈ ਪਾਏ, ਜਿਸਨੋ ਹਰ ਕਿਰਪਾ ਧਾਰੇ, ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੇ, ਨਾਨਕ ਸੱਚ ਵਡਿਆਈ ਪਾਏ, जिसनो हर कृपा धारी। वाहिगुरु जी का खालसा, वाहिगुरु जी की फतेह।
सतनाम। धन्नवाहे गुरु, साहिब जियो, हम अवगुण परे एक गुण नाही, अमृत छाड़ बिखै बिख खाय, माया मोह परम पै भूले, सुत दारहसों प्रीत लगाय, एक उत्तम पंथ सुनो गुर संगत, तेह मिलंत जम त्रास मिटाई, एक अरदास पहाट कीरत की गुर रामदास, राखो शरणाय, एक उत्तम पंथ सुनो गुर संगत, तेह मिलंत जम त्रास मिटाई, एक अरदास पाठ कीरत की गुर रामदास, राखो शरणाय। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सत संगी जनों, अज अमृत वेले सचखंड श्री हरिमंदर साहिब विखे सतगुरु गुरु ग्रंथ साहिब महाराज जी ने प्रकाशमान हो जो पावन पवित्र हुक्म रूप शब्द समुची मानवता नु बख्शिश कीता, इस पवित्र अमृत बचन दे उचारण करता तीसरे गुरुदेव सतगुरु गुरु अमरदास जी महाराज ने राग सुही दे अंदर ए पावन पवित्र शब्द अष्टपदी रूप विच गुरुदेव ने उचारण कीता है। इस शब्द दे आठ पदयां विच एक एक पदे विच तीन तीन तुकां ने, ते दो तुकां इस अष्टपदी दे रहाव वाले पदे विच ने। आओ इस पावन पवित्र अष्टपदी रूप विच जो हुक्म दी दात मिली है इस दे अखरी अर्थ, एदे भाव अर्थ और जितनी कु समत धन गुरु रामदास कृपा करके बख्शणगे आपां विचार कर सकीए। आप जितने गुरु चरणा विच उपस्थित हाजिर हो, कोई भी रसना हजूर दे बख्शिश कीते नाम तो विरवी वांझी ना रहे। प्यार अदब नाल उचारण करो जी, सतनाम श्री वाहे गुरु जी। करो बख्शिश फिर उचारण करो जी, सतनाम श्री वाहे गुरु जी। करो शुरू।
सतनाम वाहे गुरु साहिब जी। सूहे महला तीजा, काया कामन अत सवाल्यो, फिर वसै जिस नाले।
सतगुरु गुरु अमरदास महाराज जी ने अज ए पूरी मुकम्मल अष्टपदी केवल काया दे संबंध विच ही उचारण कीती है। ते सतगुरु गुरु अमरदास महाराज जी ने इस पावन पवित्र अमृत अष्टपदी दी प्रारंभता करदिया बख्शिश कीती के ओ काया रूपी इस्त्री, कामन दा अर्थ है इस्त्री, ओ काया रूपी इस्त्री बहुत सुंदर है, अत खुशीन है। कौन के जिस दे अंदर परिपूर्ण परमात्मा वसदा है। थोड़ी जिया बेनतियां आरंभ विच शरीर दे मुतलक, काया दे संबंध विच, जो धन गुरु ग्रंथ साहिब जी दी पवित्र गुरबाणी ने सानू उपदेश दिता है, उस विचो आप नाल सांझियां करनियां चाहांगा। गुरु ग्रंथ साहिब दी पवित्र गुरबाणी विच देह शब्द दी भी वरतों हजूर ने कीती है। काया दे संबंध विच देह शब्द वरत्या, दूसरा हजूर ने बाणी विच काया शब्द वरत्या, तीसरा गुरुदेव ने एदे मुतलक शरीर शब्द वरत्या, ते चौथा गुरु ग्रंथ साहिब दी बाणी विच इस दे संबंध विच गात शब्द वरत्या है। पहला असी सिर्फ एदे अर्थ समझन दा यतन करिए, असल च मैं अपने मन नूं समझान लई कि इसनूं काया क्यों कहा जांदा है, इसनूं शरीर क्यों आपां आखने आ, इसनूं देही क्यों कहा जांदा है, ते इसनूं गात जां गात्र शब्द क्यों आपां वरतने आ। महाराज जी ने कहा बिन सजह है तेरो गात। गात दा अर्थ भी शरीर है। शाणे विद्वाना ने इहदे अर्थ कीते ने जेड़ा देह शब्द है ये असल विच देहु धातु तो पैदा होया है, क्योंकि हर शब्द दे जड़ा ने, हर शब्द दे अर्थ बड़े रहस्यमय ने। ये सिर्फ चार शब्द मेरी बेनती जरूर सरवण कर लिया जे कि देह शब्द जो है ये देहु धातु तो पैदा होया है, ते इस दा अर्थ है कि लगातार वध दे जाना। देह दा अर्थ है देहु धातु तो बनया है, एदा अर्थ है लगातार वध दे जाना, विकास कर दे जाना। ते ए साडी देह ते नहीं, हर एक देह दे उपर शब्द टुकदा है। साडी तां मनुखा देही है, आ पशुआं दी भी देही है, पंछियां दी भी देही है, आ रुखां नूं आपां देखने आ ए भी देही है। ए लगातार निरंतरता विच यूं कह लो वध दे जाण दा नाम जिहड़ा है ओ शब्द वरत्या देही, जो लगातार वध रही है। पहला एक निक्का जिहा सैल सी, इसे ने विकास कीता वध्या, ते ऐसता ऐसता छे महीनियां विच इस बॉडी दा ढांचा बन गया। उस तों बाद नौ महीने बाद जन्म है, उसनू आपां बचपन कहने, पर वधना शुरू हो गया एक निक्के जे सैल तो लैके। देही दा अर्थ ही एवे कि जो लगातार वधदा जा रहा है। हुण उस विच बचपन आ गया ते अजे वो मुकम्मल नहीं, ओदे मुख विच दंद नहीं, ओदे चेहरे दे उपर कोई केस नहीं। ऐसता ऐसता ए वधदा होया, ਕਿ ਸਰੀਰ ਚੱਲਦਾ ਹੋਇਆ ਇੱਕ ਨਿੱਕੇ ਜਿਹੇ ਸੈੱਲ ਤੋਂ ਸ਼ੁਰੂ ਹੁੰਦਾ ਅਤੇ ਮੌਤ ਦੇ ਦਰਵਾਜ਼ੇ 'ਤੇ ਜਾ ਖਲੋਂਦਾ ਹੈ। ਇਹ ਲਗਾਤਾਰ ਵੱਧਦਾ ਜਾ ਰਿਹਾ, ਦੇਹੂ ਜੋ ਲਗਾਤਾਰ ਵੱਧ ਰਿਹਾ ਹੈ। ਦੂਸਰਾ ਸ਼ਬਦ ਅਸੀਂ ਵਰਤਨੇ ਹਾਂ ਸਰੀਰ। ਇਹ ਸਰੀਰ ਦਾ ਅਰਥ ਹੈ ਕਿ ਸ਼ੀਰਨ ਕਸ਼ੀਰਨ, ਇਹਦਾ ਮਤਲਬ ਕਿ ਜਿਹਦੇ ਅੰਦਰ ਟੁੱਟ ਭੱਜ ਖੁੰਦੀ ਰਹਿੰਦੀ ਹੈ, ਅਤੇ ਬੋਡੀ ਦਾ ਇੱਕ ਸੁਭਾਅ ਹੈ ਇਹਦੇ ਵਿੱਚ ਸੈੱਲ, ਇਹਦੇ ਵਿੱਚ ਬਣਨਾ ਅਤੇ ਟੁੱਟਣਾ, ਫਿਰ ਬਣਨਾ ਫਿਰ ਟੁੱਟਣਾ, ਇਹ ਸਾਰੀ ਖੇਡ ਜਿਹੜੀ ਹੈ ਨਿਰੰਤਰ ਵਰਦੀ ਰਹਿੰਦੀ ਹੈ। ਤੀਸਰਾ ਸ਼ਬਦ ਹੈ ਕਾਇਆ, ਅਤੇ ਕਾਇਆ ਦਾ ਅਰਥ ਇਹ ਵੇ ਕਿ ਜਿਵੇਂ ਆਪਾਂ ਇੱਟਾਂ ਦੀਆਂ ਆ ਦੀਵਾਰਾਂ ਚਿਣਨੇ ਆ, ਆਪਾਂ ਮਕਾਨ ਬਣਾਉਂਦੇ ਹਾਂ, ਇਸੇ ਤਰ੍ਹਾਂ ਖੱਡੀਆਂ ਦਾ ਚੁਣਿਆ ਹੋਇਆ ਇਹ ਦੇਹ, ਇਹਨੂੰ ਖੱਡੀਆਂ ਨਾਲ ਚਿਣੀ ਹੋਣ ਕਰਕੇ ਆਪਾਂ ਕਾਇਆ ਸ਼ਬਦ ਵਰਤਨੇ ਹਾਂ। ਅਤੇ ਚੌਥਾ ਸ਼ਬਦ ਹੈ ਗਾਤ, ਗਾਤ ਦਾ ਅਰਥ ਵੀ ਇਹ ਵੇ ਕਿ ਜੋ ਗਤੀਸ਼ੀਲ ਹੈ, ਜੋ ਲਗਾਤਾਰ ਕੋਈ ਨਾ ਕੋਈ ਕਾਰ ਵਿਹਾਰ ਕਰੀ ਜਾ ਰਿਹਾ ਹੈ। ਮੈਂ ਫਿਰ ਚਾਰ ਸ਼ਬਦ ਸਿਰਫ ਸੰਖੇਪ ਜੈ ਅਰਥ ਭਾਵ ਬੇਨਤੀ ਕਰਦਿਆਂ ਕਿ ਦੇਹੀ, ਦੇਹੂ ਧਾਤੂ ਤੋਂ ਬਣਿਆ ਜਿਹਦਾ ਅਰਥ ਹੈ ਲਗਾਤਾਰ ਵੱਧਦੇ ਜਾਣਾ। ਸਰੀਰ ਦਾ ਅਰਥ ਹੈ ਸ਼ੀਰਨ ਕਸ਼ੀਰਨ ਹੋਣਾ, ਟੁੱਟਣਾ ਭੱਜਣਾ ਅਤੇ ਫਿਰ ਬਣ ਜਾਣਾ। ਕਾਇਆ ਦਾ ਅਰਥ ਹੈ ਜੋ ਖੱਡੀਆਂ ਦਾ ਚੁਣਿਆ ਹੋਇਆ ਢਾਂਚਾ ਹੈ, ਅਤੇ ਗਾਤ ਦਾ ਅਰਥ ਹੈ ਕਿ ਜੋ ਨਿਰੰਤਰ ਲਗਾਤਾਰ ਗਤੀਸ਼ੀਲ ਹੈ, ਜੋ ਚੱਲਦਾ ਹੀ ਜਾ ਰਿਹਾ ਹੈ। ਪਰ ਆਓ ਥੋੜ੍ਹਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਕਿ ਮਹਾਰਾਜ ਜੀ ਨੇ ਦੇਹੀ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਹੈ। ਅਸੀਂ ਦੋਨੋਂ ਪੱਖ ਦੇਖਣ ਦਾ ਯਤਨ ਕਰਾਂਗੇ ਸਮੇਂ ਅੰਦਰ ਰਹਿ ਕੇ। ਸਤਿਗੁਰੂ ਨੇ ਇਸ ਦੇਹੀ ਨੂੰ ਬਾਕੀ ਸਾਰੀਆਂ ਜੂਨਾਂ ਤੋਂ ਬਹੁਤ ਉੱਤਮ ਮੰਨਿਆ ਹੈ। ਮਾਨੁਖ ਤਨ, ਮਾਨੁਖ ਜੂਨ, ਮਨੁੱਖਾ ਦੇਹੀ ਸਭ ਤੋਂ ਉੱਤਮ ਹੈ। ਗੁਰਦੇਵ ਜੀ ਦੇ ਅੰਮ੍ਰਿਤ ਬੋਲ ਨੇ ਕਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਹਾਰਾਜ ਕਹਿੰਦੇ ਨੇ ਇਹ ਤਾਂ ਹੈ ਹੀ ਬੜਾ ਦੁਰਲੱਭ, ਇਹ ਤਾਂ ਬੜੇ ਭਾਗਾਂ ਦੇ ਨਾਲ ਕਿਸੇ ਨੂੰ ਨਸੀਬ ਹੁੰਦੀ ਹੈ ਕਾਇਆ ਇਹ ਦੇਹੀ। ਉੱਥੇ ਹਜ਼ੂਰ ਨੇ ਸ਼ਬਦ ਦੁਲੰਭ ਵਰਤਿਆ ਕਿ ਮਾਨਸ ਧਨ ਜਨਮ ਦੁਲੰਭ ਗੁਰਮੁਖ ਪਾਇਆ। ਜਾਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਹਰ। ਇਹ ਵਾਰ ਵਾਰ ਨਹੀਂ ਮਿਲਣਾ ਬੜਾ ਦੁਰਲੱਭ ਹੈ। ਜਿਉਂ ਬਨ ਫਲ ਪਾਕੇ ਭੂਏ ਗਿਰੈ, ਬੌਰ ਨਾ ਲਾਗੈ ਡਾਰ। ਜਿਵੇਂ ਪੱਕੇ ਕੋਈ ਫਲ ਟਾਹਣੀ ਤੋਂ ਟੁੱਟ ਕੇ ਜ਼ਮੀਨ 'ਤੇ ਡਿੱਗ ਜਾਣ ਅਤੇ ਦੁਬਾਰਾ ਨਹੀਂ ਲੱਗਦੇ, ਇਸੇ ਤਰ੍ਹਾਂ ਸੱਚ ਇਹ ਵੇ ਕਿ ਆ ਮਾਨਵ ਦੇਹੀ ਵਾਰ ਵਾਰ ਨਹੀਂ, ਇਹ ਬੜੀ ਮੁਸ਼ਕਲ ਨਾਲ ਮਿਲੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਹੀ ਹਜ਼ੂਰ ਨੇ ਇਹ ਵੀ ਬਚਨ ਕੀਤੇ ਜੋ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਇਹ ਤੇਰੀ ਕਿਰਪਾ ਨਾਲ ਦੇਈ ਮਿਲੀ ਹੈ, ਤੇਰੀ ਨਦਰ ਨਾਲ ਇਹ ਕਾਇਆ ਸਾਨੂੰ ਨਸੀਬ ਹੋਈ। ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਦੇਹੁ ਦਰਸ਼ ਹਰ ਰਾਹਿਆ। ਸੋਦਰ ਰਹਿ ਰਾਸ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਇਹ ਪ੍ਰਾਪਤ ਹੋਈ ਹੈ। ਮੈਂ ਸਾਧ ਸੰਗਤ ਕਰਾਂਗੇ ਆਪਾਂ ਪੂਰੀ ਅਸ਼ਟਪਦੀ ਦੇ ਆਖਰੀ ਅਰਥ, ਪਰ ਆਰੰਭ ਵਿੱਚ ਮੈਂ ਜ਼ਰੂਰ ਅੱਜ ਅਰਜ਼ ਕਰਨੀ ਚਾਹੁੰਦਾ ਕਿ ਇਸ ਸਰੀਰ ਨੂੰ ਸਮਝੀਏ। ਇਹ ਸਰੀਰ ਕਾਸ ਵਾਸਤੇ ਮਿਲਿਆ ਹੈ, ਇਸ ਸਰੀਰ ਵਿੱਚ ਹੈ ਕੀ ਕੁਝ, ਅਤੇ ਜੋ ਕੁਝ ਅੱਜ ਧੰਨ ਗੁਰੂ ਅਮਰਦਾਸ ਨੇ ਹੁਕਮ ਵਿੱਚ ਦੱਸਿਆ ਸੱਚ ਏਵੇ, ਇਹਦੀ ਸਮਝ ਤਾਂ ਕਿਸੇ ਕਰੋੜਾਂ ਵਿੱਚੋਂ ਇੱਕ ਅਦੇ ਗੁਰਮੁਖ ਜਨ ਆਤਮ ਅਭਿਆਸੀ ਨੂੰ ਅਤੇ ਅੰਦਰ ਦੀ ਯਾਤਰਾ ਕਰਨ ਵਾਲੇ ਨੂੰ ਸਮਝ ਪੈਂਦੀ ਹੈ। ਆਪਾਂ ਤਾਂ ਸਿਰਫ ਦੇਹੀ ਨੂੰ ਚਮੜੀ ਸਮਝ ਲਿਆ, ਇਹਨੂੰ ਕੇਵਲ ਖਾਣ ਪੀਣ ਅਤੇ ਖੰਡਾਉਣ ਦਾ ਇੱਕ ਸਾਧਨ ਬਣਾ ਲਿਆ। ਪਿਆਰਿਓ, ਜਿਵੇਂ ਮੋਟਰ ਮਸ਼ੀਨਾਂ ਗੱਡੀਆਂ ਨੇ, ਕੇਵਲ ਇਹ ਬਾਹਰਮੁਖੀ ਸਹੂਲਤ ਰੂਪ ਸ਼ਹੀਰ ਨਹੀਂ, ਇਸ ਸਰੀਰ ਦੇ ਅੰਦਰ ਪਰਮਾਤਮਾ ਦੀ ਬੜੀ ਕਿਰਪਾ ਹੈ। ਉਹ ਅੱਗੇ ਚੱਲ ਕੇ ਦਾਸ ਬੇਨਤੀ ਕਰਦਾ, ਹਜ਼ੂਰ ਨੇ ਸ਼ਬਦ ਵਰਤੇ ਕਿ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਅਸੀਂ ਪੜ੍ਹਦੇ ਹਾਂ ਕਿ ਦੁਲੱਭ ਦੇ ਪਾਈ ਵਡਭਾਗੀ, ਬੜੇ ਵੱਡਿਆਂ ਭਾਗਾਂ ਨਾਲ ਮਿਲੀ ਹੈ। ਭਗਤ ਨਾਮਦੇਵ ਜੀ ਨੇ ਫੁਰਮਾਇਆ ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ। ਜਿਵੇਂ ਖੂਹ ਦੀਆਂ ਟਿੰਡਾਂ ਪਾਣੀ ਨਾਲ ਭਰਦੀਆਂ ਨੇ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਫਿਰ ਟਿੰਡਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ। ਸੱਚ ਇਹ ਵੇ ਕਿ ਪਤਾ ਨਹੀਂ ਕਿੰਨੀ ਵਾਰੀ ਕਿੰਨੇ ਕੁ ਸਰੀਰ ਮਿਲੇ, ਸਵਾਸ ਭੋਗੇ, ਫਿਰ ਯਾਤਰਾ ਅਗਾਂਹ ਕਰ ਲਈ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਨਿਰੰਤਰ ਕਈ ਜੂਨਾਂ ਦਾ ਸਾਡਾ ਗੇੜਾ ਬਣਿਆ ਰਿਹਾ। ਉਹ ਇੱਕ ਸੰਗਲੀ ਜੀ ਜੁੜੀ ਰਹੀ। ਪਹਿਲੀ ਬੇਨਤੀ ਤਾਂ ਇਹ ਹੈ ਕਿ ਮਨੁੱਖਾ ਦੇਖੀ ਦੁਰਲੱਭ ਹੈ, ਵੱਡੇ ਭਾਗਾਂ ਨਾਲ ਮਿਲਦੀ ਹੈ ਤੇ ਬੜੇ ਚਿਰਾਂ ਬਾਅਦ ਮਿਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਾਂ ਤੋਂ ਬਾਅਦ, ਬੜੀ ਦੇਰੀ ਤੋਂ ਬਾਅਦ ਇਹ ਦੇਹ ਮਿਲੀ। ਹੁਣ ਜਦੋਂ ਆਪਾਂ ਦੇਹ ਦੀ ਖੋਜ ਦੀ ਗੱਲ ਕਰਾਂਗੇ, ਰਾਤ ਵੀ ਦਾਸਿਕ ਬੇਨਤੀ ਕਰਕੇ ਆਇਆ, ਕੈਸਾ ਸਬੱਬ ਮਾਲਕ ਨੇ ਬਣਾਇਆ। ਰਾਤ ਥੋੜਾ ਜਿਹਾ ਇਹ ਨੁਕਤੇ ਛੂਏ ਸਨ ਕਿ ਸਰੀਰ ਕੀ ਹੈ। ਹੁਣ ਆਪਾਂ ਨੂੰ ਜੇਕਰ ਕੋਈ ਪੁੱਛੇ ਵੀ ਤਨ ਕੀ ਹੈ, ਤੇ ਆਮ ਤੌਰ ਤੇ ਬੰਦੇ ਨੂੰ ਸਿਰਫ ਪਤਾ ਹੈ ਕਿ ਖੱਡੀਆਂ ਦਾ ਢਾਂਚਾ, ਹੱਡ ਮਾਸ ਨਾੜੀ ਦਾ ਪਿੰਜਰਾ ਹੈ, ਖੂਨ ਦਾ ਸਰਕਲ ਹੈ, ਇਹਦੇ ਵਿੱਚ ਮਿਜਕ ਹੈ, ਇਹਦੇ ਵਿੱਚ ਪਵਨ ਹੈ। ਜੇ ਮੈਡੀਕਲ ਸਾਇੰਸ ਨੂੰ ਪੜੋਗੇ ਉਹ ਆਪਣੇ ਢੰਗ ਨਾਲ ਦੇਹੀ ਬਾਰੇ ਦੱਸਣਗੇ, ਜੇ ਉਹ ਆਯੁਰਵੈਦਿਕ ਨੂੰ ਪੜਾਂਗੇ ਉਹ ਆਪਣੇ ਢੰਗ ਨਾਲ ਦੱਸਣਗੇ। ਮੈਡੀਕਲ ਸਾਇੰਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੀ ਹੈ ਤੇ ਅੱਜ ਗੁਰੂ ਅਮਰਦਾਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੇ ਨੇ, ਪਰ ਕੇਵਲ ਢਾਂਚੇ ਨੂੰ ਖੋਜ ਲੈਣਾ ਅਸਲੀ ਖੋਜ ਨਹੀਂ। ਮੰਨ ਲਓ ਕਿ ਇੱਕ ਆਦਮੀ ਮਨੁੱਖ ਦੇ ਸਰੀਰ ਤੇ ਰਿਸਰਚ ਕਰ ਰਿਹਾ ਹੈ, ਉਹ ਆਦਮੀ ਦੀ ਕਿਡਨੀ ਦੇ ਉੱਪਰ ਰਿਸਰਚ ਕਰ ਰਿਹਾ। ਹੁਣ ਕਿਡਨੀ ਇੱਕ ਸਾਡੇ ਸਰੀਰ ਦਾ ਹਿੱਸਾ ਹੈ, ਇੱਕ ਪਾਰਟ ਹੈ। ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਕਿਡਨੀ ਬਾਰੇ ਚੰਗੀ ਖੋਜ ਕਰ ਰਿਹਾ ਉਹਨੇ ਮੁਕੰਮਲ ਕਾਇਆ ਨੂੰ ਖੋਜ ਰਿਹਾ, ਉਹ ਸਿਰਫ ਇੱਕ ਬਾਹਰ ਮੁਖੀ ਢਾਂਚੇ ਦੇ ਅੰਗ ਨੂੰ ਖੋਜਦਾ ਪਿਆ ਹੈ। ਉਹ ਉਸ ਤੱਤ ਨੂੰ ਖੋਜਣ ਦਾ ਯਤਨ ਨਹੀਂ ਕਰ ਰਿਹਾ ਜਿਹਦੇ ਸਹਾਰੇ ਕਾਇਆ ਚੱਲਦੀ ਪਈ ਹੈ, ਉਹ ਵੀ ਇੱਕ ਖੋਜ ਵਿੱਚ ਹੈ। ਮੰਨ ਲਓ ਇੱਕ ਡਾਕਟਰ ਆਦਮੀ ਦੇ ਹਾਰਟ ਦੀ ਖੋਜ ਕਰ ਰਿਹਾ, ਉਹ ਵੀ ਇੱਕ ਬਾਹਰ ਮੁਖੀ ਸਰੀਰ ਦੇ ਅੰਗ ਨੂੰ ਖੋਜ ਰਿਹਾ ਪਰ ਉਸ ਅੰਦਰੂਨੀ ਸੱਚ ਨੂੰ ਨਹੀਂ। ਇਸੇ ਤਰ੍ਹਾਂ ਸਰੀਰ ਦੇ ਵੱਖ ਵੱਖ ਹਿੱਸਿਆਂ ਦੀ ਮੈਡੀਕਲ ਸਾਇੰਸ ਵੀ ਖੋਜ ਕਰਦੀ ਪਈ ਹੈ। ਉਹ ਆਦਮੀ ਦੇ ਅੰਗਾਂ ਨੂੰ ਠੀਕ ਕਰਨ ਲਈ, ਚੁਸਤ ਦਰੁਸਤ ਕਰਨ ਲਈ, ਆਦਮੀ ਦੇ ਅੰਗਾਂ ਨੂੰ ਅਰੋਗਤਾ ਦੇਣ ਲਈ ਜ਼ਰੂਰ ਖੋਜ ਕਰਦੇ ਨੇ, ਪਰ ਪੀਸ ਆਫ ਮਾਇੰਡ, ਮਨ ਦੀ ਜੋ ਸ਼ਾਂਤੀ ਹੈ, ਆਤਮਾ ਦਾ ਜੋ ਸਕੂਨ ਹੈ, ਜੋ ਅੰਦਰ ਦਾ ਟਿਕਾ ਹੈ, ਉਹ ਕੇਵਲ ਬਾਹਰ ਦੇ ਅੰਗਾਂ ਦੀ ਚੀਰ ਫਾੜ ਕਰਕੇ ਖੋਜ ਕਰਕੇ ਨਹੀਂ। ਉਹ ਸਾਨੂੰ ਕਿਸੇ ਕਮਾਈ ਵਾਲੇ ਜਾਂ ਇਉਂ ਸ਼ਬਦ ਵਰਤਾਂ ਸਮਰੱਥ ਸਤਿਗੁਰੂ ਦੇ ਸ਼ਬਦ ਦਾ ਪੱਲਾ ਪਕੜ ਕੇ ਉਹ ਸਮਝ ਪੈਂਦੀ ਹੈ ਕਾਇਆ ਕੀ। ਆਪਾਂ ਸਟੈਪ ਬਾਈ ਸਟੈਪ ਚੱਲੀਏ। ਆਮ ਤੌਰ ਤੇ ਕਾਇਆ ਵਿੱਚ ਮਹਾਰਾਜ ਜੀ ਨੇ ਦੋਨੋਂ ਪੱਖ ਰੱਖੇ। ਇੱਕ ਤਾਂ ਬਾਹਰ ਮੁਖੀ ਢਾਂਚੇ ਦਾ ਜ਼ਿਕਰ ਕੀਤਾ, ਉਹਦੇ ਵਿੱਚ ਹਜ਼ੂਰ ਨੇ ਫੁਰਮਾਇਆ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ। ਕਾਚ ਕੋਟੰਗ, ਮਨੁੱਖਾ ਸਰੀਰ ਇੱਕ ਕੱਚ ਦਾ ਕਿਲਾ ਹੈ। ਮਹਾਰਾਜ ਕਹਿੰਦੇ ਨੇ ਪਾਣੀ ਦੇ ਨਾਲ ਇਹਦੀ ਸ਼ੁਰੂਆਤ ਹੋਈ। ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ, ਤੇ ਇਸ ਦੇ ਸਰੀਰ ਦੇ ਉੱਪਰ ਰਕਤ ਖੂਨ ਦਾ ਤੇ ਚਮੜੀ ਦਾ ਲੇਪਣ ਹੋਇਆ ਹੋਇਆ ਹੈ। ਇਹ ਤਾਂ ਆਪਾਂ ਸਾਰੇ ਮੰਨਾਂਗੇ ਵੀ ਖੱਡੀਆਂ ਦੇ ਉੱਪਰ ਚਮੜੀ ਦਾ ਲੇਪਣ ਹੈ, ਪਰ ਚਮੜੀ ਵੀ ਤਾਂ ਖੱਡੀਆਂ ਨੂੰ ਲਪੇਟ ਕੇ ਬੈਠੀ ਹੈ ਜੇ ਇਸ ਚਮੜੀ ਦੇ ਅੰਦਰ ਖੂਨ ਦੀ ਤਰਲਤਾ ਹੈ। ਤਾਂ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ ਨਵੰਗ ਤਾਂ ਦਵਾਰੰਗ ਭੀਤ ਰਹਿਤੰਗ ਵਾਏ ਰੂਪੰਗ ਅਸਥੰਭਨੈ। ਨੌ ਦਰਵਾਜ਼ਿਆਂ ਵਾਲਾ ਇਹ ਸਰੀਰ ਹੈ ਤੇ ਇਹਦੇ ਦਰਵਾਜ਼ਿਆਂ ਦੇ ਭਿੱਤ, ਇਹਦੇ ਦਰਵਾਜ਼ਿਆਂ ਦੇ ਜਿਹੜੇ ਲੱਕੜ ਦੇ ਤਾਕ ਨੇ ਉਹ ਖੈ ਨਹੀਂ। ਭਗਤ ਰਵਿਦਾਸ ਸਾਹਿਬ ਨੇ ਬੋਡੀ ਬਾਰੇ ਕਿਹਾ, ਕਹਿਣ ਲੱਗੇ ਜਲ ਕੀ ਭੀਤ ਸਰੀਰ ਕੀ ਖੈ, ਪਾਣੀ ਦੀ ਇੱਕ ਕੰਧ, ਜਲ ਕੀ ਭੀਤ ਪਵਨ ਕਾ ਥੰਭਾ, ਇਹਨੂੰ ਸਵਾਸਾਂ ਦੀ ਥੰਮੀ ਦਿੱਤੀ ਗਈ ਹੈ। ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ, ਇਸ ਦਾ ਜਿਹੜਾ ਢਾਂਚਾ ਹੈ, ਪਿਤਾ ਦਾ ਬਿੰਦ, ਮਾਤਾ ਦਾ ਰਕਤ, ਉਹਦੇ ਨਾਲ ਇਹ ਸਾਰਾ ਢਾਂਚਾ ਜਿਹੜਾ ਇਹ ਤਿਆਰ ਹੋਇਆ ਹੈ। ਰਕਤ ਬੁੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਖੱਡੀਆਂ ਦਾ ਮਾਸ ਦਾ ਨਾੜੀਆਂ ਦਾ ਪਿੰਜਰਾ, ਇਹਦੇ ਵਿੱਚ ਜੀਵ ਰੂਪੀ ਪੰਛੀ ਵਸਦਾ ਹੈ। ਮਹਾਰਾਜ ਜੀ ਨੇ ਕਿਹਾ ਸਰੀਰ ਆ ਕੁਝ ਹੈ। ਥੋੜਾ ਜਿਹਾ ਹੋਰ ਬਾਣੀ ਚ ਦੇਖੀਏ ਜਿੱਥੇ ਮਹਾਰਾਜ ਜੀ ਨੇ, ਮੈਂ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਲੈ ਰਿਹਾ, ਜ਼ਿਆਦਾ ਵਿਸਤਾਰ ਚ ਨਹੀਂ। ਜਿੱਥੇ ਹਜ਼ੂਰ ਨੇ ਕਿਹਾ ਭਾਈ ਇਹ ਖੱਡੀਆਂ ਦਾ ਢਾਂਚਾ ਹੈ, ਇਹ ਚਮੜੀ ਦਾ ਲੇਪਣ ਹੈ, ਇਹਦੇ ਅੰਦਰ ਮਿੱਝ ਮਾਸ ਖੂਨ ਨਾੜੀਆਂ ਨੇ, ਉੱਥੇ ਮਹਾਰਾਜ ਜੀ ਨੇ ਕਿਹਾ ਇਸ ਤੋਂ ਥੋੜਾ ਜਿਹਾ ਹੋਰ ਸੂਕਸ਼ਮ ਹੋ, ਇਸ ਦੇ ਅੰਦਰ ਉਹ ਕੁਛ ਵੀ ਹੈ ਜੋ ਕੁਝ ਦਿਸਦਾ ਨਹੀਂ ਪਰ ਆਪਣਾ ਪ੍ਰਭਾਵ ਸਰੀਰ ਉੱਤੇ ਪਾਉਂਦਾ ਹੈ। ਮਹਾਰਾਜ ਜੋ ਦਿਸਦਾ ਨਹੀਂ ਆਪਣਾ ਪ੍ਰਭਾਵ ਪਾ ਰਿਹਾ ਉਹ ਕੀ ਹੈ? ਹਜ਼ੂਰ ਨੇ ਕਿਹਾ ਕਾਮ ਵੀ ਇਸ ਸਰੀਰ ਦੇ ਵਿੱਚ ਹੈ, ਕ੍ਰੋਧ ਵੀ ਇਸ ਸਰੀਰ ਦੇ ਵਿੱਚ ਹੈ, ਲੋਭ ਤੇ ਮੋਹ ਵੀ ਇਸ ਸਰੀਰ ਦੇ ਵਿੱਚ ਹੈ, ਹੰਕਾਰ ਵੀ ਇਸ ਸਰੀਰ ਦੇ ਵਿੱਚ ਹੈ, ਆਸਾ ਤ੍ਰਿਸ਼ਨਾ ਮਨਸਾ ਵੀ ਇਸ ਸਰੀਰ ਵਿੱਚ ਹੈ, ਭੁੱਖ ਤੇ ਪਿਆਸ ਵੀ ਇਸ ਸਰੀਰ ਦੇ ਅੰਦਰ ਹੈ। ਪਰ ਦੇਖੋ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਮੈਂ ਬੇਨਤੀ ਕਰਾਂ, ਸਥੂਲ ਰੂਪ ਵੀ ਦੇਖਾਂਗੇ, ਖੱਡੀਆਂ, ਚੰਮ, ਮਾਸ, ਮਿੱਝ, ਖਾਟ, ਕਿਡਨੀ, ਫੇਫੜੇ ਇਹ ਨਜ਼ਰ ਆਉਣਗੇ। ਜੇ ਥੋੜਾ ਜਿਹਾ ਹੋਰ ਸੂਖਸ਼ਮਤਾ ਨਾਲ ਤੱਕਾਂਗੇ ਤੇ ਸਰੀਰ ਦੇ ਅੰਦਰ ਕਾਮ ਦੀ ਸ਼ਕਤੀ ਵੀ ਪਈ ਹੈ, ਸਰੀਰ ਅੰਦਰ ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ। ਇਹੀ ਕਾਰਨ ਕਿ ਗੁਰਦੇਵ ਨੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਉਹਨਾਂ ਕਿਹਾ ਮਾਨਵ ਦੇਹੀ ਵਿੱਚ ਇਹ ਕੁਛ ਹੈ, ਤੇ ਅਸੀਂ ਬਾਣੀ ਚ ਪੜ੍ਹਦੇ ਹਾਂ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਇਸ ਸਰੀਰ ਦੇ ਵਿੱਚ ਪੰਜ ਚੋਰ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਜਿਨ੍ਹਾਂ ਦੀ ਆਪਾਂ ਗਿਣਤੀ ਰੋਜ਼ ਕਰਨੇ ਖਾਂ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅੰਮ੍ਰਿਤ ਲੂਟੈ, ਮਨਮੁਖ ਨੀ ਬੂਝੈ, ਕੋ ਨਾ ਸੁਣੈ ਪੁਕਾਰਾ। ਮਹਾਰਾਜ ਜੀ ਨੇ ਕਿਹਾ ਇਹ ਰੋਜ਼ ਸ਼ੁਭ ਗੁਣਾਂ ਨੂੰ ਲੁੱਟਦੇ ਪਏ ਨੇ, ਪਰ ਕੋਈ ਪੁਕਾਰ ਨਹੀਂ ਸੁਣ ਰਿਹਾ। ਇਹ ਵੀ ਇਸ ਸਰੀਰ ਦੇ ਵਿੱਚ ਪੰਜਾਂ ਤੱਤਾਂ ਦੇ ਪੁਤਲੇ ਵਿੱਚ ਇਹ ਵੀ ਮੌਜੂਦ ਨੇ। ਜਿਵੇਂ ਗੁਰਦੇਵ ਨੇ ਹੋਰ ਵੀ ਬਚਨ ਕਹੇ ਕਿ ਦੇਹੀ ਗਾਵਾ ਜੀਉ ਤਰ ਮਹਿਤੋ ਵਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਇਸ ਸਰੀਰ ਵਿੱਚ ਵਾਸ਼ਨਾਵਾਂ ਉਹ ਵਿਕਾਰ ਵੀ ਨੇ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ, ਜਿੱਥੇ ਮਹਾਰਾਜ ਜੀ ਨੇ ਕਿਹਾ ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਕੱਲਾ ਇਹ ਖੱਡੀਆਂ ਦਾ ਢਾਂਚਾ ਨਹੀਂ, ਇਕੱਲੀ ਇਹਦੇ ਵਿੱਚ ਵਾਸ਼ਨਾ ਵਾਲੇ ਜਜ਼ਬੇ ਨਹੀਂ। ਸੱਚ ਇਹ ਵੇ ਕਿ ਜਿਸ ਭਗਵਾਨ ਨੂੰ ਤੂੰ ਬਾਹਰ ਖੋਜਣ ਦਿਨ ਰਾਤ ਤੁਰਿਆ ਵਿਰਨੇ, ਉਸ ਰੱਬ ਦਾ, ਉਸ ਅੱਲਾ ਦਾ, ਉਸ ਵਾਹਿਗੁਰੂ ਦਾ ਅਸਲੀ ਮੰਦਰ ਤਾਂ ਤੇਰੀ ਦੇਹੀ ਹੈ। ਜੇ ਥੋੜਾ ਜਿਹਾ ਸੂਖਸ਼ਮ ਹੋ ਜਾਏ ਤੇ ਖੱਡੀਆਂ ਮਾਸ ਤੋਂ ਉੱਪਰ ਉੱਠੇ ਤੇ ਸੂਖਸ਼ਮਤਾਈ ਵਿੱਚ ਤੈਨੂੰ ਇਹਦੇ ਵਿੱਚੋਂ ਹੋਰ ਵੀ ਬਹੁਤ ਖਜ਼ਾਨਾ ਮਿਲੇਗਾ। ਉਹ ਖਜ਼ਾਨਾ ਕੀ ਹੈ? ਉਸ ਨੂੰ ਹਜ਼ੂਰ ਨੇ ਫੁਰਮਾਇਆ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਇਹ ਵੀ ਸਰੀਰ ਵਿੱਚ ਹੈ, ਸਰੀਰ ਇੱਕ ਗੁਫਾ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਇੱਥੋਂ ਤੱਕ ਤਾਂ ਸਭ ਨੂੰ ਪਤਾ ਹੋ ਗਿਆ ਵੀ ਨੌ ਦਰਵਾਜ਼ੇ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਮਹਾਰਾਜ ਕਹਿੰਦੇ ਨੇ ਕਿ ਗੁਰੂ ਦੁਆਰੇ ਲਾਏ ਭਾਵਨੀ, ਇਸ ਤੋਂ ਅੱਗੇ ਵੀ ਕੁਛ ਹੈ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਹੁਣ ਦੇਖੋ ਸੂਖਸ਼ਮ ਹੋਵੇ ਕੋਈ, ਇਹ ਵੀ ਗੁਰਬਾਣੀ ਨੇ ਮੰਨਿਆ ਕਿ ਇਸ ਤੋਂ ਅੱਗੇ ਵੀ ਕੁਛ ਹੈ, ਇਸ ਤੋਂ ਅੱਗੇ ਤੁਰ। ਇਸ ਦੇਹੀ ਅੰਦਰ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਪਰਮਾਤਮਾ ਦਾ ਨਾਮ ਵੀ ਬੋਡੀ ਵਿੱਚ ਹੈ, ਇਹਦੇ ਵਿੱਚ ਨੌ ਖਜ਼ਾਨੇ ਵੀ ਨੇ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਇਹ ਸਰੀਰ ਵਿੱਚ ਟਿਕੇ ਨੇ, ਸੁਨ ਸਮਾਧ ਅਨਾ ਤੈਨਾਦ, ਇਹਦੇ ਅੰਦਰ ਉਹ ਅਨਦ ਨਾਦ ਵੀ ਗੂੰਜਦਾ ਪਿਆ, ਕਹਿ ਨਾ ਜਾਈ ਅਚਰਜ ਬਿਸਮਾਦ, ਜਿਹਦੇ ਸਵਾਦ ਨੂੰ ਮਾਣਿਆ ਜਾ ਸਕਦਾ ਪਰ ਕੋਈ ਬੋਲ ਕੇ ਉਹਨੂੰ ਬਿਆਨ ਨਹੀਂ ਕਰ ਸਕਦਾ। ਇੱਥੇ ਆਓ, ਜੋ ਬੇਨਤੀ ਅੱਜ ਕਰਨੀ ਹੈ, ਸਿਰਫ ਟਿਊਕ ਮਾਤਰ ਪਹਿਲੀਆਂ ਉਦਾਹਰਨਾਂ ਲਈਆਂ ਨੇ ਕਿ ਬੋਡੀ ਵਿੱਚ ਆਹ ਕੁਝ ਹੈ, ਪਰ ਅੱਜ ਦਾ ਜੋ ਵਿਸ਼ਾ ਹੈ, ਜੋ ਅੱਜ ਦੇ ਸ਼ਬਦ ਦਾ ਦਾਇਰਾ ਹੈ, ਇਹਦਾ ਮਤਲਬ ਇਹ ਵੇ ਕਿ ਇਸ ਕਾਇਆ ਦੇ ਅੰਦਰ ਬਾਜ਼ਾਰ ਵੀ ਨੇ, ਇਸ ਕਾਇਆ ਅੰਦਰ ਭਗਵਾਨ ਹੈ, ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਤੇ ਮਹੇਸ਼ ਨੇ, ਇਸ ਕਾਇਆ ਦੇ ਅੰਦਰ ਨਾਮ ਰਸ਼ਕ ਹੈ, ਇਸ ਕਾਇਆ ਦੇ ਅੰਦਰ ਪਰਮਾਤਮਾ ਆਪ ਨਿਵਾਸ ਕਰਦਾ ਹੈ। ਲੋੜ ਹੈ ਕਿ ਆਦਮੀ ਆਪਣੇ ਆਪ ਨੂੰ ਖੋਜਣ ਦਾ ਯਤਨ ਕਰੇ। ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦਾਸ ਦੇ ਦਿੰਦਾ ਕਿ ਜ਼ਿਆਦਾ ਜ਼ੋਰ ਸਿਰਫ ਅੱਜ ਕੱਲ੍ਹ ਬਾਹਰਮੁਖੀ ਤੌਰ ਤੇ ਦਿੱਤਾ ਜਾ ਰਿਹਾ। ਜੇ ਅਸੀਂ ਧਰਮ ਦੇ ਖੇਤਰ ਵਿੱਚ ਵੀ ਝਾਤੀ ਮਾਰੀਏ ਨਾ, ਖਿਮਾ ਕਰਿਓ, ਅਸੀਂ ਬਾਹਰਮੁਖੀ ਜ਼ੋਰ ਬਹੁਤ ਦੇਣੇ ਪਏ ਕਿ ਆਹ ਧਰਮ ਦਾ ਕਰਮ ਕਰ, ਆਹ ਧਰਮ ਦਾ ਕਰਮ ਕਰ। ਚੰਗੀ ਬਾਤ ਹੈ ਕਿ ਮਰਿਆਦਾ ਨੂੰ ਜ਼ਿੰਦਗੀ ਵਿੱਚ ਅਪਣਾਉਣਾ, ਪਰ ਗੁਰਮੁਖੋ ਇਸ ਤੋਂ ਅੱਗੇ ਆਪਾਂ ਤੁਰਨ ਦਾ ਯਤਨ ਕਰੀਏ ਕਿ ਧਰਮ ਕੇਵਲ ਬਾਹਰ ਦੇ ਕਰਮਾਂ ਵੱਲ ਹੀ ਨਹੀਂ ਪ੍ਰੇਰਦਾ, ਧਰਮ ਸਾਨੂੰ ਆਪਣੇ ਅੰਦਰ ਨੂੰ ਵੀ ਖੋਜਣ ਵਾਸਤੇ ਪ੍ਰੇਰਦਾ ਹੈ ਕਿ ਆਪਣੇ ਅੰਦਰ ਖੋਜ ਤੇਰੇ ਕੀ ਹੈ। ਰਾਹ ਦਾਸ ਨੇ ਬੇਨਤੀ ਕੀਤੀ, ਗੁਰਬਾਣੀ ਨੇ ਅੱਜ ਇੱਥੇ ਖੋਜ ਦਾ ਇੱਕ ਜ਼ਿਕਰ ਕੀਤਾ ਗਿਆ, ਤਿੰਨ ਥਾਵਾਂ ਤੇ ਇੱਕ ਬਚਨ ਕੀਤਾ। ਇੱਕ ਤਾਂ ਕਿਹਾ ਆਪਣੇ ਮਨ ਨੂੰ ਖੋਜ, ਦੂਜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਆਪਣੇ ਦਿਲ ਨੂੰ ਖੋਜ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਕਿਹਾ ਆਪਣੀ ਕਾਇਆ ਨੂੰ ਖੋਜ। ਜਦੋਂ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ ਇਹ ਬਚਨ ਅੱਜ ਆਉਣਾ ਕਿ ਗੁਰਮੁਖ ਹੋਏ ਸੋ ਕਾਇਆ ਖੋਜੈ। ਜਿਹੜਾ ਗੁਰੂ ਦੇ ਸਨਮੁਖ ਹੋਵੇਗਾ ਉਹ ਆਪਣੀ ਕਾਇਆ ਨੂੰ ਖੋਜਦਾ। ਪਰ ਮਹਾਰਾਜ ਜੀ ਨੇ ਇਹ ਵੀ ਕਿਹਾ ਇਸ ਮਨ ਕੋ ਕੋਈ ਖੋਜੋ ਭਾਈ, ਮਨ ਨੂੰ ਲੱਭ। ਤੀਸਰਾ ਬਚਨ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਨੈ ਫਿਰ ਪਰੇਸ਼ਾਨੀ ਮਾਹੇ। ਕਾਇਆ ਨੂੰ ਖੋਜ, ਆਪਣੇ ਦਿਲ ਨੂੰ ਖੋਜ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਮਨ ਨੂੰ ਖੋਜ। ਪਰ ਅਫਸੋਸ ਕਿ ਆਦਮੀ ਬਾਹਰ ਮੁਖੀ ਬਹੁਤ ਕੁਝ ਕਰ ਰਿਹਾ, ਪਰ ਜਿੱਥੋਂ ਸਾਡੀ ਕਿਰਪਾ ਵਰਤਣੀ ਹੈ ਉਹਦੇ ਵਾਲੇ ਪਾਸੇ ਧਿਆਨ ਕਿਸੇ ਟਾਵੇਂ ਟਾਵੇਂ ਦਾ ਹੈ। ਆਓ ਇੱਥੇ ਇੱਕ ਬੇਨਤੀ ਉਦਾਹਰਨ ਵਜੋਂ ਇੱਕ ਬੇਨਤੀ ਰੂਪ ਕਹਿ ਦਿਆਂ, ਇਹ ਇੱਕ ਕਹਾਣੀ ਰੂਪ ਹੈ। ਕਹਿੰਦੇ ਨੇ ਇੱਕ ਔਰਤ ਨੇ ਬਹੁਤ ਸੋਹਣਾ ਫੁੱਲਾਂ ਦਾ ਬਗੀਚਾ ਆਪਣੇ ਘਰ ਦੇ ਵਿੱਚ ਬਣਾਇਆ ਹੈ। ਕਈ ਤਰ੍ਹਾਂ ਦੇ ਫੁੱਲ ਨੇ ਉਸ ਦੇ ਘਰ ਅੰਦਰ, ਪਰ ਉਹ ਫੁੱਲਾਂ ਨੂੰ ਪਿਆਰ ਬਹੁਤ ਕਰਦੀ। ਖਿੜੇ ਕੋਈ ਫੁੱਲਾਂ ਦੀ ਸੁਗੰਧੀ, ਖਿੜੇ ਕੋਈ ਫੁੱਲਾਂ ਦਾ ਰੂਪ, ਤੇ ਖਿੜੇ ਕੋਈ ਫੁੱਲਾਂ ਦੀ ਮਹਿਕ ਜਿਹੜੀ ਹੈ ਉਸ ਰਸਤੇ ਵਿੱਚ ਹਰ ਲੰਘਣ ਵਾਲੇ ਬੰਦੇ ਨੂੰ ਰੋਕਦੀ ਹੈ। ਉਹ ਔਰਤ ਇੱਕ ਦਿਨ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰ ਵਿੱਚ ਕਿਤੇ ਵਾਂਢੇ ਦੂਸਰੇ ਸ਼ਹਿਰ ਵਿੱਚ ਗਈ, ਜਾਣ ਲੱਗਿਆਂ ਆਪਣੇ ਪੁੱਤਰ ਨੂੰ ਆਪਣੇ ਬਗੀਚੇ ਵਿੱਚ ਖੜਿਆਂ ਕਰਕੇ ਕਹਿੰਦੀ, ਬੇਟਾ ਸਿਰਫ ਇੱਕ ਸਮਝਣ ਵਾਸਤੇ ਉਦਾਹਰਣ, ਇਹਨੂੰ ਕੰਨ ਰਸ 'ਚ ਮਤ ਲਿਜਾਣ। ਕਹਿਣ ਲੱਗੀ, ਬੇਟਾ ਦੇਖ ਆਹ ਫੁੱਲ ਖਿੜੇ ਕਿੰਨੇ ਚੰਗੇ ਲੱਗਦੇ ਨੇ, ਇਹਨਾਂ ਦਾ ਰੂਪ ਸੁਹੱਪਣ ਸੁਗੰਧੀ ਬਹੁਤ ਚੰਗੀ ਏ, ਪਰ ਦੇਖੀ ਮੇਰੇ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਹੈ ਕਿ ਫੁੱਲ ਕਿਤੇ ਮੁਰਝਾ ਨਾ ਜਾਣ, ਪੱਤੀਆਂ ਨੂੰ ਕਿਤੇ ਸੋਕਾ ਨਾ ਪੈ ਜਾਏ, ਇਹਨਾਂ ਦੀਆਂ ਸੁਗੰਧੀ ਦੀਆਂ ਲਪਟਾਂ ਜੋ ਨਿਕਲਦੀਆਂ ਨੇ ਕਿਤੇ ਇਹ ਸੁਗੰਧੀ ਬਦਬੋ ਵਿੱਚ ਨਾ ਬਦਲ ਜਾਏ। ਉਹਨੇ ਗੱਲ ਕੀ, ਕਹਿੰਦਾ ਮਾਂ ਜ਼ਿੰਮੇਵਾਰੀ ਮੇਰੀ, ਤੂੰ ਜਿਤਨੇ ਦਿਨ ਮਰਜ਼ੀ ਬਾਹਰ ਰਹੋ, ਮੈਂ ਇਹਨਾਂ ਫੁੱਲਾਂ ਦਾ ਖੇੜਾ, ਮਹਿਕ, ਸੁਗੰਧੀ, ਰੰਗ ਯਤਨ ਕਰਾਂਗਾ ਕਿ ਇਸੇ ਤਰ੍ਹਾਂ ਬਰਕਰਾਰ ਰੱਖੇ। ਹੁਣ ਮਾਈ ਤਾਂ ਚਲੀ ਗਈ, ਉਹ ਦੂਜੇ ਦਿਨ ਬਗੀਚੇ ਵਿੱਚ ਆਇਆ ਤੇ ਉਹਨੇ ਦੇਖਿਆ ਫੁੱਲ ਉਸੇ ਤਰ੍ਹਾਂ ਖਿੜੇ ਸਨ, ਪੱਤੀਆਂ ਖਰੀਆਂ ਨੇ, ਤੇ ਮਨ ਵਿੱਚ ਆਇਆ ਕਿ ਅਜੇ ਇਹਨਾਂ ਵਿੱਚ ਖੇੜਾ ਹੈ। ਤੀਸਰੇ ਦਿਨ ਆਇਆ, ਉਹਨੇ ਕੀ ਕੀਤਾ, ਹੱਥ ਵਿੱਚ ਇੱਕ ਮੁਲਾਇਮ ਜਿਹਾ ਕੱਪੜਾ ਪਕੜਿਆ, ਉਹ ਫੁੱਲਾਂ ਦੀਆਂ ਪੱਤੀਆਂ ਵਿੱਚੋਂ ਪਈ ਕੋਈ ਧੂੜ ਨੂੰ ਸਾਫ ਕਰੀ ਜਾਏ, ਜਿਹੜੇ ਖਰੇ ਪੱਤੇ ਸਨ ਉਹਨਾਂ ਤੇ ਲੱਗੀ ਮਿੱਟੀ ਝਾੜੀ ਜਾਏ, ਟਾਹਣੀਆਂ ਨਾਲ ਲੱਗੀ ਕੋਈ ਮਿੱਟੀ ਝਾੜੀ ਜਾਏ। ਉਹ ਰੋਜ਼ ਆਵੇ, ਕੇਵਲ ਬਾਹਰ ਦੇ ਫੁੱਲਾਂ ਨੂੰ ਝਾੜ ਕੇ ਚਲਾ ਜਾਏ, ਪੱਤੀਆਂ ਨੂੰ ਝਾੜ ਕੇ ਵਾਪਸ ਚਲਾ ਜਾਏ। ਪਰ ਹੋਇਆ ਕਿ ਉਹਦੇ ਝਾੜਨ ਦੇ ਬਾਵਜੂਦ ਵੀ ਫੁੱਲ ਜਿਹੜੇ ਨੇ ਉਹ ਮੁਰਝਾਉਣਾ ਸ਼ੁਰੂ ਹੋ ਗਏ, ਉਹਨਾਂ ਦੀਆਂ ਪੰਖੜੀਆਂ ਮੁਰਝਾਉਣ ਲੱਗ ਪਈਆਂ, ਉਹ ਪੱਤੇ ਮੁਰਝਾਉਣ ਲੱਗ ਪਏ। ਉਹ ਵਿਚਾਰਾ ਚਿੰਤਾ ਤੁਰ ਹੋ ਗਿਆ ਵੀ ਮਾਈ ਵੀ ਰੋਜ਼ ਬਗੀਚੇ ਵਿੱਚ ਰਹਿੰਦੀ ਸੀ ਤੇ ਮੈਂ ਉਹਦੇ ਨਾਲੋਂ ਜ਼ਿਆਦਾ ਸਮਾਂ ਬਗੀਚੇ ਵਿੱਚ ਰਹਿੰਦਾ, ਉਹ ਤਾਂ ਮਾਈ ਸਿਰਫ ਫੇਰਾ ਪਾਉਂਦੀ ਸੀ, ਉਹਨੇ ਹੱਥ ਵਿੱਚ ਕਦੀ ਕੱਪੜਾ ਵੀ ਨਹੀਂ ਸੀ ਪਕੜਿਆ, ਮੈਂ ਤਾਂ ਕੱਪੜਾ ਪਕੜ ਕੇ ਇੱਕ ਇੱਕ ਫੁੱਲ ਦੇ ਬੂਟੇ ਨੂੰ ਜਾ ਕੇ ਝਾੜਨਾ ਵਾਂ, ਪੂੰਝਣਾ ਵਾਂ। ਪਰ ਬਦਕਿਸਮਤ ਇਹ ਕਿ ਮਾਈ ਜਦੋਂ ਰਹਿੰਦੀ ਸੀ ਫੁੱਲਾਂ ਦਾ ਖੇੜਾ ਤੇ ਸੁਗੰਧੀ ਦੀਆਂ ਲਪਟਾਂ ਸਨ, ਤੇ ਜਿਸ ਦਿਨ ਦਾ ਮੈਂ ਸੰਭਾਲਣਾ ਸ਼ੁਰੂ ਕੀਤਾ ਉਦਣ ਦੇ ਸਾਰੇ ਮੁਰਝਾਉਣ ਲੱਗ ਪਏ, ਫੁੱਲ ਮੁਰਝਾ ਗਏ, ਪੱਤੇ ਸੜਨ ਲੱਗ ਪਏ। ਜਦੋਂ ਮਾਈ ਘਰ ਆਈ ਤੇ ਦੇਖ ਕੇ ਹੈਰਾਨ ਹੋ ਗਈ ਕਿ ਉਹ ਫੁੱਲ ਸਾਰੇ ਮੁਰਝਾ ਕੇ ਜ਼ਮੀਨ ਤੇ ਡਿੱਗ ਚੁੱਕੇ, ਪੱਤੇ ਜਿਹੜੇ ਨੇ ਉਹ ਵੀ ਮੁਰਝਾ ਚੁੱਕੇ ਨੇ। ਉਹਨੇ ਆਉਂਦਿਆਂ ਸਾਰ ਕਲਬ ਕੇ ਕਿਹਾ ਕਿ ਤੂੰ ਬਗੀਚੇ ਵਿੱਚ ਕਦੀ ਫੇਰਾ ਨਹੀਂ ਪਾਇਆ? ਕਹਿਣ ਲੱਗਾ, ਮਾਂ ਮੈਂ ਤਾਂ ਦਿਨ ਰਾਤ ਹੀ ਬਗੀਚੇ ਵਿੱਚ ਰਹਿੰਦਾ ਸਾਂ, ਆਹ ਦੇਖ ਮੇਰੇ ਹੱਥਾਂ ਵਿੱਚ ਪੜੇ ਹੋਏ ਕੱਪੜੇ, ਮੈਂ ਇੱਕ ਇੱਕ ਫੁੱਲ ਨੂੰ ਝਾੜਿਆ, ਇੱਕ ਇੱਕ ਪੱਤੇ ਨੂੰ ਝਾੜਿਆ। ਪਰ ਬਦਕਿਸਮਤੀ ਇਹ, ਅਫਸੋਸ ਹੈ ਕਿ ਇੰਨਾ ਸਮਾਂ ਬਗੀਚੇ ਵਿੱਚ ਰਹਿਣ ਦੇ ਬਾਵਜੂਦ ਮੈਂ ਖੇੜਾ ਨਹੀਂ ਕਾਇਮ ਰੱਖ ਸਕਿਆ। ਉਹਨੇ ਕਿਹਾ, ਪੁੱਤਰ ਇਹ ਤੇਰੇ ਸਾਰੇ ਕਰਮ ਨਿਸ਼ਫਲ ਚਲੇ ਗਏ, ਤੂੰ ਪੱਤੀਆਂ ਝਾੜਦਾ ਰਿਹਾ, ਤੂੰ ਫੁੱਲ ਝਾੜਦਾ ਰਿਹਾ, ਜਿਹਦੇ ਕਰਕੇ ਖੇੜਾ ਸੀ ਤੂੰ ਉਧਰ ਤਾਂ ਧਿਆਨ ਹੀ ਨਹੀਂ ਦਿੱਤਾ। ਉਹਨੇ ਕਿਹਾ, ਮਾਂ ਫੁੱਲ ਪੱਤੇ ਟਾਹਣੀਆਂ ਤੇ ਸ਼ਾਖਾਵਾਂ ਦਿਸਦੀਆਂ ਨੇ। ਕਹਿੰਦੀ, ਨਹੀਂ ਮੇਰੇ ਭੋਲੇ ਪੁੱਤਰ, ਇਹ ਖੇੜਾ ਇਸ ਕਰਕੇ ਸੀ ਜੇ ਜੜਾਂ ਨੂੰ ਪਾਣੀ ਮਿਲਦਾ, ਜਿਹੜਾ ਦਿਸਦੀ ਨਹੀਂ ਉਹਨੂੰ ਤੂੰ ਪਾਣੀ ਨਹੀਂ ਦਿੱਤਾ, ਬਾਹਰ ਦੀ ਝਾੜ ਪੂੰਜ ਕਰਦਾ ਰਿਹਾ। ਜੇ ਜੜਾਂ ਨੂੰ ਪਾਣੀ ਨਾ ਮਿਲੇ ਤੇ ਫੁੱਲ ਸੜ ਜਾਂਦੇ ਨੇ। ਸੱਚ ਇਵੇਂ ਕਿ ਬੰਦਾ ਬੋਡੀ ਦੀ ਝਾੜ ਪੂੰਜ ਕਰੀ ਜਾ ਰਿਹਾ, ਜਿਹੜੀ ਅੰਦਰ ਵਾਲੀ ਜੜ ਉਹਨੂੰ ਤਾਂ ਕਦੀ ਪਾਣੀ ਦੇਣ ਦਾ ਕਿਸੇ ਨੇ ਯਤਨ ਹੀ ਨਹੀਂ ਕੀਤਾ। ਇਹ ਸੱਚ ਹੈ, ਮੈਂ ਸਿਰਫ ਇਹ ਕਹਾਣੀ ਰੂਪ ਲਈ। ਬਾਹਰ ਦੀ ਝਾੜ ਪੂੰਜ ਬੜੀ ਹੈ, ਬਾਹਰ ਦੇ ਧਰਮ ਦੇ ਚਿੰਨ ਬੜੇ ਨੇ, ਖਿਮਾ ਕਰ ਦਿਓ ਜੋ ਸ਼ਬਦ ਮੈਂ ਕਹਿਣ ਲੱਗਾ, ਬਾਹਰ ਦੇ ਧਰਮ ਦੇ ਨਾਂ ਤੇ ਕਰਮ ਕਾਂਡ ਬੜੇ ਨੇ। ਉਹ ਗੁਰਮੁਖੋ, ਜਿੰਨੇ ਮਰਜ਼ੀ ਕੋਈ ਬਾਹਰ ਦੇ ਕਰਮ ਕਰੀ ਜਾਏ, ਜੇ ਜੜੀ ਅੰਦਰੋਂ ਸੁੱਕ ਗਈ ਤੇ ਬਾਹਰ ਦੇ ਕਰਮਾਂ ਵਿੱਚ ਖੇੜਾ ਕਿੱਥੇ ਰਹਿਣਾ। ਇਹੀ ਕਾਰਨ ਅੱਜ ਧਰਮ ਦੀ ਗੱਲ ਕਰਨ ਵਾਲਾ ਰੁੱਖਾ ਹੋ ਚੁੱਕਾ ਹੈ, ਕਿਉਂਕਿ ਅੰਦਰ ਦੀ ਜੜ ਨੂੰ ਛੱਡ ਕੇ ਕੇਵਲ ਬਾਹਰ ਦੇ ਫੁੱਲਾਂ ਨੂੰ ਝਾੜਨ ਲੱਗਾ ਹੋਇਆ। ਅੰਦਰ ਦੀ ਜੜ, ਅੰਦਰ ਨਾਮ, ਅੰਦਰ ਸਿਮਰਨ, ਅੰਦਰ ਬੰਦਗੀ, ਜੇ ਬੰਦਾ ਜੜ ਨੂੰ ਪਾਣੀ ਦੇਈ ਜਾਏ ਤੇ ਫੁੱਲ ਪੱਤੇ ਆਪਣੇ ਆਪ ਹੀ ਖਰੇ ਰਹਿੰਦੇ ਨੇ। ਜੇ ਫੁੱਲ ਪੱਤੇ ਖਰੇ ਰਹਿਣ ਤੇ ਛਾਂ ਲੰਘਦਿਆਂ ਹੋਇਆਂ ਨੂੰ ਸੁੱਖ ਦਿੰਦੀ ਏ। ਜੇ ਅੰਦਰ ਦੀ ਜੜ ਖਰੀ ਰਹਿ ਗਈ ਤੇ ਜੀਵਨ ਦੀ ਛਾਂ ਹਰ ਲੰਘਣ ਵਾਲੇ ਬੰਦੇ ਨੂੰ ਸਕੂਨ ਜ਼ਰੂਰ ਦੇਵੇ। ਅੱਜ ਸਿਰਫ ਇੱਕੋ ਬੇਨਤੀ ਸੀ, ਮਹਾਰਾਜ ਜੀ ਨੇ ਕਿਹਾ ਕਾਇਆ ਵਾਲੇ ਪਾਸੇ ਤੁਰ, ਤੂੰ ਆਪਣੀ ਬੋਡੀ ਨੂੰ ਦੇਖ, ਤੇਰੇ ਸਰੀਰ ਵਿੱਚ ਕੀ ਹੈ। ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੋ ਕਿਰਪਾ, ਉਹਨਾਂ ਨੇ ਅਸ਼ਟਪਦੀ ਰੂਪ ਇਹ ਪਾਵਨ ਪਵਿੱਤਰ ਬਚਨ ਸੂਈ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਆਓ ਆਪਾਂ ਯਤਨ ਕਰਾਂਗੇ ਕਿ ਇਸ ਪਵਿੱਤਰ ਬਚਨ ਦੀ ਇੱਕ ਇੱਕ ਤੁਕ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਵਿਚਾਰ ਸਕੀਏ। ਪਹਿਲਾ ਬਚਨ ਹਜ਼ੂਰ ਨੇ ਇਹ ਕੀਤਾ, ਕਹਿਣ ਲੱਗੇ ਕਿ ਜਿਹੜੀ ਕਾਇਆ ਹੈ ਇਹ ਇਸਤਰੀ ਹੈ। ਕਾਇਆ ਕਾਮਣ ਅਤ ਸਵਾਲਿਓ ਫਿਰ ਵਸ ਹੈ ਜਿਸ ਨਾਲੇ। ਕਾਇਆ ਰੂਪੀ ਇਸਤਰੀ ਅਤ ਦੀ ਸੋਹਣੀ ਹੈ, ਉਹ ਸਰੀਰ ਅਤ ਦਾ ਸੋਹਣਾ ਹੈ। ਕਿਹੜਾ? ਫਿਰ ਵਸ ਹੈ ਜਿਸ ਨਾਲੇ, ਜਿਸ ਸਰੀਰ ਅੰਦਰ, ਜਿਸ ਕਾਇਆ ਦੇ ਅੰਦਰ ਪਰਿਪੂਰਨ ਪਰਮਾਤਮਾ ਪਤੀ ਵਸਦਾ ਹੈ।
ਤੇਰਾ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ।
ਜਿਹੜਾ ਇਨਸਾਨ ਗੁਰੂ ਦੇ ਸ਼ਬਦ ਦੀ ਸੰਭਾਲ ਕਰਦਾ ਹੈ, ਰੋਜ਼ ਸ਼ਬਦ ਦਾ ਅਭਿਆਸ ਕਰਦਾ ਹੈ, ਉਸ ਸ਼ਬਦ ਦੀ ਕਿਰਪਾ ਨਾਲ ਉਸ ਕਾਇਆ ਨੂੰ ਸਦਾ ਹੀ ਸੁਹਾਗ ਭਾਗ ਮਿਲਿਆ ਰਹਿੰਦਾ ਹੈ। ਉਹ ਸੁਹਾਗਣ ਰਹਿੰਦੀ ਏ ਜਿਹੜਾ ਸ਼ਬਦ ਸੰਭਾਲਦਾ ਹੈ। ਫਿਰ ਸੱਚੇ ਤੇ ਸਦਾ ਸੁਹਾਗਣ ਪਰਿਪੂਰਨ ਪਰਮਾਤਮਾ ਪਤੀ, ਉਹਦੀ ਕਿਰਪਾ ਦੇ ਨਾਲ ਸਦੀਵ ਕਾਲ ਲਈ ਉਹ ਸੁਹਾਗਣ ਹੈ। ਪਰ ਜਿਸ ਕਾਇਆ ਨੇ ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ,
ਹਰ ਕੇ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ।
ਜਿਹੜਾ ਇਸ ਦੇਹੀ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦਾ, ਗੁਰੂ ਦੇ ਸ਼ਬਦ ਨੂੰ ਸੰਭਾਲਦਾ, ਉਹਦੇ ਅੰਦਰੋਂ ਐਸਤਾ ਐਸਤਾ ਖੌਮੇ ਜਿਹੜੀ ਆਪਣੇ ਆਪ ਸੜਨੀ ਸ਼ੁਰੂ ਹੋ ਜਾਂਦੀ। ਕਿਉਂਕਿ ਸ਼ਬਦ ਦਾ ਸੁਭਾਅ ਹੈ ਕਿ ਜਿਉਂ ਜਿਉਂ ਅੰਦਰ ਸ਼ਬਦ ਆਪਣੀ ਕਿਰਪਾ ਆਪਣੀ ਅਦੁੱਤੀ ਕਲਾ ਵਰਤਾਈ ਜਾਏਗਾ, ਤਿਉਂ ਤਿਉਂ ਖੌਮੇ ਜਿਹੜੀ ਹੈ ਉਹਦਾ ਨਾਸ਼ ਹੁੰਦਾ ਜਾਏਗਾ। ਜਿਸ ਨੇ ਸ਼ਬਦ ਦੀ ਸੰਭਾਲ ਕੀਤੀ ਉਹਦੇ ਅੰਦਰੋਂ ਪਰਮਾਤਮਾ ਨੇ ਖੌਮੇ ਦੀ ਮੈਲ ਨੂੰ ਖੌਮੇ ਨੂੰ ਸਾੜ ਦਿੱਤਾ, ਤੇ ਜਿਹਦੇ ਅੰਦਰ ਖੌਮੇ ਸੜ ਗਈ, ਮਹਾਰਾਜ ਕਹਿੰਦੇ ਨੇ ਉਹ ਸਦਾ ਹੀ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰਤਾ ਰਹਿੰਦਾ ਹੈ। ਇਹ ਸੀ ਪਹਿਲੀ ਅਸ਼ਟਪਦੀ ਦੀਆਂ, ਇਉਂ ਕਹਿ ਲਓ ਪਹਿਲੇ ਪਦੇ ਦੀਆਂ ਤਿੰਨ ਤੁਕਾਂ, ਕਿ ਉਹ ਕਾਇਆ ਸੁੰਦਰ ਹੈ ਜਿਸ ਕਾਇਆ ਵਿੱਚ ਪਰਮਾਤਮਾ ਪਤੀ ਵਸਦਾ, ਉਹ ਕਾਇਆ ਸਦਾ ਸੁਹਾਗਣ ਹੈ ਕਿ ਜਿਹੜੀ ਫਿਰ ਸੱਚੇ ਦੇ ਸ਼ਬਦ ਨੂੰ ਸੰਭਾਲਦੀ ਹੈ। ਉਸ ਕਾਇਆ ਵਾਲਾ ਹਮੇਸ਼ਾ ਹੀ ਪਰਮਾਤਮਾ ਦੀ ਭਗਤੀ ਵਿੱਚ ਰਤਾ ਰਹਿੰਦਾ। ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰੋਂ ਸ਼ਬਦ ਦੀ ਕਿਰਪਾ ਦੇ ਨਾਲ ਖੌਮੇ ਚਲੀ ਜਾਏ। ਹੁਣ ਉਹ ਕਾਇਆ ਨੂੰ ਅੱਤ ਦਾ ਸੋਹਣਾ ਵੀ ਕਿਹਾ, ਕੇਵਲ ਚਮੜੀ ਕਰਕੇ ਸੁਹਾਪਾ ਨਹੀਂ। ਦਾਸ ਨੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਸਿਰਫ ਵਾਸ਼ਨਾ ਨੂੰ ਮੁੱਖ ਰੱਖ ਕੇ ਚਮੜੀ ਦੀ ਲਿਸ਼ਕ ਪੁਸ਼ਕ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਗਿਆ। ਕਿ ਮੰਨ ਲਓ ਕਿਸੇ ਦੀ ਚਮੜੀ ਬਹੁਤ ਸੁੰਦਰ ਹੈ, ਉਹਨਾਂ ਨੂੰ ਤਾਂ ਸਗੋਂ ਨਾਮ ਤੋਂ ਵਿਖੋਣਿਆਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਪੁਯੰਗ। ਉਹ ਸੱਪ ਦੀ ਕੁੰਜ ਕਿਹਾ, ਪਰ ਜਿਹਦੇ ਅੰਦਰ ਸ਼ਬਦ ਹੈ ਸੱਚ ਇਹ ਵੇ, ਉਹਦੀ ਦੇਹੀ ਵਿੱਚੋਂ ਜੋ ਲਾਲੀ ਡਲਕਾ ਮਾਰਦੀ ਏ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਜ਼ਰੂਰ ਕੀਤਾ ਹੈ। ਕਾਇਆ ਕਾਮਣ ਅਤ ਸਵਾਲਿਓ, ਉਹ ਕਿਵੇਂ ਸੋਹਣੀ ਬਣ ਗਈ। महाराज जी कहते ने कि जिनके चोले रतड़े प्यारे उन्हों का शरीर अत का सोहना शरीर रूपी चोला जिनके चोले रतड़े प्यारे कंत तिना कै पास धूड़ तिना की जे मिले जी कहो नानक की अर दास। साहब ने कहा कवन बनी री तेरी लाली कवन रंग तू भई गुलाली हुण उथे चमड़ी विचो भी रंग डलका मालदा है लाल रंग तिसको लगा जिसकै वडभागा मैला कदे न होवी न लागै दागा। उस काया विचो परमात्मा दा नाम ओदी चमड़ी विचो डलका मार लग पैंदा है जेड़ी काया गुरु दे शब्द नू संभाल दी है जिस काया विचो खौमे सड़ जांदी है।
वाहो वाहो पूरे गुर के बाणी
ए रहाओ दियां तुकां शुरू होईयां वाह वाहो पूरे गुर की बाणी। वाह दा अर्थ है तन शाबाश तन गुरु अमरदास बचन करदे ने पूरे गुरु दी बाणी तन है पूरे सतगुरु दी बाणी तन है पूरे गुरु दे बचन जेड़े ने ओ तंता जोग हन
पूरे गुर ते उपजी साच समाणी
पूरे गुर ते उपजी। शब्द वल ध्यान दे आजे वाह वाह पूरे गुर की बाणी पूरे गुर ते उपजी साच समाणी ए बाणी पूरे गुरु दे अंतर आत्मे तो प्रगट हुई है ते अगलियां तुकां ने साच समाणी साच दे चचे नू सिहारी लगी है। एदा अर्थ है सच्चे परमात्मा विच समाणी दा अर्थ है अभेद करन वाली लय करन वाली मिलान वाली। कहिंदे ने पूरे गुरु दी बाणी नू धन कहो जिस बाणी दा कृपा दा सदका जिस बाणी दी बख्शिश दा सदका जेड़ा बाणी नाल जुड़ जांदा है एक दिन बाणी ओनू सच विच अभेद कर दिंदी। धन गुरु अमरदास क्योंकि उन्हां दा जीवन भी सिर्फ गुरु नानक साहब दा एक शब्द सुन के पलटिया सी। ए पूरे गुरु दी बाणी दी बख्शिश है कि बाबा अमरदास अपनी जिंदगी दा बहुत समा सिर मट्यूक मात्रे दे अर्थ कर ली वाह वाह पूरे गुर की बाणी गुर ते उपजी साच समाणी। कहिंदे ने पूरे सतगुरु दी बाणी तन है। बाबा अमरदास कई साल निरंतर तीर्थां ते जांदे रहे बाहर दे कर्म कीते ने पर अंदर दा ओ सुख अंदर दा ओ चैन अंदर दा टिका नहीं। अज बाबा अमरदास जी दे घर विचों सक्के भरा दे घर विचों अमृत वेले कन्नां विच इक आवाज पई सी ओ आवाज कोई आम आवाज नहीं एक अमृत वेला सी पूर्ण टिकाओ दा वकत दूजा बिल्कुल शांति है ते तीसरा बाबे अमरदास दा अंदर जग्यासु है पात्र है ओ कुछ लैण दे जोग हो चुका है पात्रता है ते जेड़ी आवाज कन्ना विच पई ओ आवाज तन गुरु अंगद साहब जी दी बेटी बीबी अमरो दी आवाज है। बीबी ने मदानी पाई है दुध रिड़कन लगी है पर एक पासे वो हत्थां नाल इटियां नू पकड़ के मदानी नाल दुध रिड़क दिए ते दूजे पासे वो अपने रसना दे नाल धन गुरु नानक साहब दी बाणी पढ़दी पई है। सतगुरु कहिंदे ने मेरे गुरु दी बाणी नू धन कहो जेड़ी गुरु चो उपजीए ते जेड़ा बाणी नाल जुड़ेगा बाणी ओनू सच विच लीन कर देवेगी। बीबी अमरो बाणी पढ़दी पई है करनी कागद मन मसवाणी बुरा भला दो लेख पै ए शब्द पढ़दिया पढ़दिया जदों बीबी अमरो इन्हां पवित्र बचना ते आई काया आरन मन विच लोहा पंच अगंत लाग रही कोयले पाप पड़े तिस ऊपर मन जलिया सन्नी चिंत भई भया मनूर कंचन फिर होवे जे गुरु मिले तनेखा एक नाम अमृत ओ देवे तो नानक त्रिष्टस देखा। मारू राग दा शब्द है एक शब्द सुनिया ते बाबा अमरदास जी ने जदों उन्हां दुध रिड़क लिया उन्हां ने बाणी दे पाठ दा भोग पा दिता ते कोल जाके कहा सी बेटा कि जो कुछ तू अपनी रसना तो पढ़ रही सै गा रही सै सुन के मेरे अंदर नू सकून मिलिया है मेरे अंदर नू टिका मिलिया एक है की। ते बीबी अमरो ने बड़े अदब नाल कहा सी पिता जी ये कोई आम कविता नहीं ये किसे दे रचियां हुईयां तुकबंदी कोई गीत नहीं की ये बेटा ਕਹਿਣ ਲੱਗੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਉਹਨਾਂ ਦੇ ਪਵਿੱਤਰ ਸ਼ਬਦ ਨੇ ਤੇ ਪਿਤਾ ਗੁਰੂ ਦਾ ਹੁਕਮ ਹੈ ਕਿ ਪੁੱਤਰ ਅੰਮ੍ਰਿਤ ਵੇਲੇ ਕਿਰਤਕਾਰ ਕਰਦਿਆਂ ਇਹਨਾਂ ਸ਼ਬਦਾਂ ਦਾ ਪਾਠ ਕਰੀ, ਇਹਨਾਂ ਸ਼ਬਦਾਂ ਦਾ ਜਾਪ ਕਰੀ। ਤੇ ਇੱਕੋ ਗੱਲ ਕਿ ਬੇਟਾ ਅਰਥ ਸਮਝ ਨਹੀਂ ਪਏ ਪਰ ਸੱਚ ਇਵੇਂ ਕਿ ਸੁਣ ਨੂੰ ਸੁਣ ਕੇ ਟਿਕਾ ਬੜਾ ਮਿਲਿਆ। ਹੁਣ ਕਈ ਵਾਰੀ ਇਹ ਵੀ ਆਪਾਂ ਜ਼ੋਰ ਲਾਉਂਦੇ ਹਾਂ ਅਰਥ ਸਮਝਣੇ ਬੜੀ ਗੱਲ ਚੰਗੀ ਜੇ, ਕਿਉਂਕਿ ਅਰਸ ਸਮਝਣ ਨਾਲ ਹੋਰ ਰਸ ਹੁੰਦਾ। ਪਰ ਮੰਨ ਜੋ ਕਿਸੇ ਬੰਦੇ ਨੂੰ ਅਰਥਾਂ ਦਾ ਨਹੀਂ ਵੀ ਪਤਾ ਤੇ ਕੀ ਉਹ ਗੁਰਬਾਣੀ ਸੁਣੇ ਤੇ ਉਹਦਾ ਭਲਾ ਨਹੀਂ ਹੋਵੇਗਾ? ਇੱਕ ਅਨਪੜ੍ਹ ਬੰਦਾ ਕੀਰਤਨ ਸੁਣ ਰਿਹਾ ਕਿ ਆਪਾਂ ਕਦੀ ਕਹਿੰਦੇ ਹਾਂ ਕਿ ਕੇਵਲ ਪੜ੍ਹੇ ਲਿਖੇ ਕੀਰਤਨ ਸੁਣਿਓ, ਅਨਪੜ੍ਹ ਨਾ ਸੁਣਿਓ, ਕਿਉਂਕਿ ਤੁਹਾਡੀ ਤਾਂ ਵੋਕੈਬਲਰੀ ਵੀ ਨਹੀਂ ਹੈਗੀ, ਤੁਹਾਨੂੰ ਤਾਂ ਸ਼ਬਦਾਂ ਦਾ ਬੋਧ ਵੀ ਨਹੀਂ ਹੈਗਾ। ਅਨਪੜ੍ਹ ਬੰਦੇ ਵੀ ਕੀਰਤਨ ਸੁਣ ਰਹੇ ਨੇ, ਪੜ੍ਹੇ ਵੀ ਸੁਣ ਰਹੇ ਨੇ। ਬਾਣੀ ਤਾਂ ਆਪਣਾ ਪੂਰਾ ਅਸਰ ਅਨਪੜ੍ਹ ਉੱਤੇ ਵੀ ਕਰਦੀ ਪਈ ਹੈ। ਚੇਤੇ ਰੱਖਿਓ, ਅਰਥ ਦੀ ਸਮਝ ਨਾ ਵੀ ਹੋਵੇ ਤਾਂ ਵੀ ਬਾਣੀ ਪੜ੍ਹੀਏ ਤੇ ਸੁਣੀਏ। ਪਿਆਸੇ ਬੰਦੇ ਨੂੰ ਪਾਣੀ ਦੇ ਅਰਥ ਨਾ ਵੀ ਪਤਾ ਹੋਣ ਤੇ ਪਾਣੀ ਪੀਏ ਤੇ ਪਿਆਸ ਖਤਮ ਹੋ ਜਾਏਗੀ। ਜੇ ਬਾਣੀ ਦੇ ਅਰਥਾਂ ਦੀ ਸਮਝ ਨਹੀਂ ਤਾਂ ਵੀ ਬਾਣੀ ਸੁਣ ਤੇ ਪੜ੍ਹ, ਕਿਉਂਕਿ ਸੁਣ ਤੇ ਪੜ੍ਹਨ ਨਾਲ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁਝੇ। ਹੁਣ ਬੱਚੇ ਨੂੰ ਇਹਨੂੰ ਅਨਪੜ੍ਹਤਾ ਚ ਮਤ ਲਿਜਾਣਾ, ਕਿਉਂਕਿ ਲਾਈਵ ਚੱਲ ਰਿਹਾ, ਕੋਈ ਸੋਚਣਗੇ ਮੰਜੀ ਸਾਹਿਬ ਵਿੱਚੋਂ ਅਨਪੜ੍ਹਤਾ ਦਾ ਪ੍ਰਚਾਰ ਜੀ, ਉਹ ਨਹੀਂ ਗੁਰਸਿੱਖੋ ਸਮਝੀਏ ਆਪਾਂ। ਜੰਮਦੇ ਬੱਚੇ ਨੂੰ ਦੁੱਧ ਦੇ ਅਰਥਾਂ ਦਾ ਕੋਈ ਪਤਾ ਨਹੀਂ, ਜੰਮਦੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਮੈਨੂੰ ਪਿਆਰ ਹੀ ਹੈ ਇਹ ਮੇਰੀ ਮਾਂ ਹੈ। ਸਿਰਫ ਬੱਚੇ ਦੇ ਮੁੱਖ ਵਿੱਚ ਦੁੱਧ ਚਲਾ ਜਾਏ ਤੇ ਦੁੱਧ ਆਪਣੀ ਤਾਕਤ ਨਾਲ ਬੱਚੇ ਦੇ ਤਨ ਦਾ ਵਿਕਾਸ ਕਰ ਦਿੰਦਾ, ਤੇਰੀ ਰਸਨਾ ਤੇ ਗੁਰੂ ਕੀ ਬਾਣੀ ਆ ਜਾਏ, ਸੱਚ ਇਹਵੇਂ ਬਾਣੀ ਤੇਰੇ ਆਤਮਕ ਜੀਵਨ ਦਾ ਵਿਕਾਸ ਕਰ ਦੇਵੇ ਜੇ ਤੂੰ ਇਸ ਪਾਸੇ ਜੁੜੇਗਾ। ਸਤਿਗੁਰੂ ਨੇ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਬਾਣੀ ਨੂੰ ਧੰਨ ਕਹੋ, ਗੁਰੂ ਦੇ ਬਚਨਾਂ ਨੂੰ ਧੰਨ ਕਹੋ। ਇੱਕ ਸ਼ਬਦ ਸੁਣਿਆ ਤੇ ਬੀਬੀ ਅਮਰੋ ਨੇ ਅਰਥ ਕੀਤੇ, ਤੇ ਜਦੋਂ ਉਹਨਾਂ ਅਰਥ ਕੀਤੇ ਵੀ ਸਰੀਰ ਇੱਕ ਭੱਠੀ ਹੈ, ਮਨ ਵਿੱਚ ਲੋਹਾ ਹੈ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਇਹ ਚਿੰਤਾ ਦੀ ਸੰਨੀ ਪਈ ਏ, ਪਾਪਾਂ ਦੇ ਕੋਲੇ ਪੈ ਪੈ ਕੇ ਮਨ ਸੜ ਕੇ ਨਿਕੰਮਾ ਮਨੂਰ ਹੋ ਚੁੱਕਾ। ਉਸ ਵਕਤ ਬਾਬਾ ਅਮਰਦਾਸ ਨੇ ਕਿਹਾ, ਬੇਟਾ ਮਨੂਰ ਨੂੰ ਤਾਂ ਲੁਹਾਰ ਆਪਣੇ ਘਰੋਂ ਬਾਹਰ ਸੱਟ ਦਿੰਦਾ। ਤੇ ਉਸ ਵਕਤ ਬੀਬੀ ਦਾ ਉੱਤਰ ਸੀ, ਪਿਤਾ ਜੀ ਸੜ ਚੁੱਕੇ ਲੋਹੇ ਤਾਂ ਘਰੋਂ ਬਾਹਰ ਸੱਟੇ ਜਾਂਦੇ ਨੇ, ਪਰ ਜਿਨ੍ਹਾਂ ਦੇ ਮਨ ਸੜ ਚੁੱਕੇ ਨੇ ਨਾ, ਮਨੂਰ ਹੋ ਗਏ ਨੇ, ਉਹ ਗੁਰੂ ਨਾਨਕ ਦੇ ਦਰ ਤੇ ਚਲੇ ਜਾਣ ਤੇ ਗੁਰੂ ਦਾ ਸ਼ਬਦ ਸੜ ਚੁੱਕੇ ਮਨਾਂ ਨੂੰ ਵੀ ਕੀਮਤੀ ਸੋਨਾ ਬਣਾ ਦਿੰਦਾ। ਇਹ ਸ਼ਬਦ ਦੀ ਕਿਰਪਾ ਹੈ। ਦੇਖੋ ਮੈਂ ਤਾਂ ਇਹ ਪ੍ਰਕਰਨ ਥੋੜਾ ਜਿਹਾ ਲੈ ਲਿਆ ਕਿ ਹਜ਼ੂਰ ਨੇ ਕਿਹਾ ਬਾਣੀ ਨੂੰ ਧੰਨ ਕਹੋ। ਹੋਰ ਫਿਰ ਦੇਖੋ ਜਦੋਂ ਗੁਰਦੇਵ 12 ਸਾਲ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਉਹ ਕਰੜੀ ਕਾਲਣਾ, ਤੇ ਮੈਂ ਕਈ ਵਾਰੀ ਕਹਿੰਦਾ 12 ਸਾਲ ਤਾਂ ਮੈਂ 5 ਸਕਿੰਟ ਵਿੱਚ ਕਹਿ ਦਿੱਤੇ 12 ਸਾਲ ਦੀ ਸੇਵਾ, ਪਰ 12 ਸਾਲ 5 ਸਕਿੰਟਾਂ ਵਿੱਚ ਨਿਕਲੇ ਨਹੀਂ। ਕਿੰਨੀ ਸਰਦੀ, ਕਿੰਨੀ ਗਰਮੀ, ਕਿੰਨੀ ਹਨੇਰੀ, ਕਿੰਨਾ ਝੱਖੜ, ਤੇ ਕੱਲਾ ਕੇਵਲ ਕੁਦਰਤ ਦੇ ਮੌਸਮ ਦੀ ਮਾਰ ਨਹੀਂ, ਲੋਕਾਂ ਨੇ ਵੀ ਬਹੁਤ ਕੁਝ ਬਾਬੇ ਅਮਰਦਾਸ ਨੂੰ ਕਿਹਾ। ਪਰ ਜਿਸ ਦਿਨ ਸੇਵਾ ਕਰਦਿਆਂ ਗੁਰੂ ਪਦ ਤੇ ਬਿਰਾਜਮਾਨ ਹੋ ਗਏ, ਤੇ ਅੱਜ ਰੋਜ਼ ਸਾਨੂੰ ਗੁਰੂ ਅਮਰਦਾਸ ਕਹਿੰਦੇ ਨੇ ਸਿੱਖੋ ਆਓ ਪਿਆਰਿਓ, ਤੇ ਮਹਾਰਾਜ ਕੀ ਕਰੀਏ? ਕਹਿਣ ਲੱਗੇ ਸਾਰੇ ਇਕੱਠੇ ਹੋ ਕੇ ਗੁਰੂ ਕੀ ਬਾਣੀ ਨੂੰ ਗਾਓ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਇਕੱਠੇ ਹੋ ਕੇ ਬਾਣੀ ਗਾਓ। ਤੇ ਮਹਾਰਾਜ ਇਹਦੇ ਗਾਉਣ ਨਾਲ ਕਹਿੰਦੇ ਨੇ ਨਾਲ ਅਰਦਾਸ ਕਰੋ, ਜੋ ਕੁਝ ਪੜ੍ਹਿਆ ਤੇ ਗਾਇਆ ਉਹ ਅੰਦਰ ਸਮਾ ਜਾਏ। ਗੁਰਦੇਵ ਦੇ ਬਚਨ ਅਸੀਂ ਪੜ੍ਹਨੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਾਰੰਗ, ਜਪਿਓ ਸਾਰੰਗ ਬਾਣੀ। ਜੇ ਬਾਣੀ ਗਾਓਗੇ ਤੇ ਸਦੀਵ ਕਾਲ ਲਈ ਉਹਦੇ ਰੰਗ ਚਿਰੰਗੇ ਰਹੋਗੇ। ਇੱਥੇ ਸਿਰ ਮੈਂ ਇਸ ਗੱਲ ਨੂੰ ਮੁਕਾਵਾਂ, ਸ਼ਬਦ ਦੇ ਅਰਥ ਵੱਲ ਲੱਗੇ ਤੁਰਾਂ। ਗੋਇੰਦਵਾਲ ਰਹਿੰਦਿਆਂ ਹਜ਼ੂਰ ਰੋਜ਼ ਆਪ ਬਾਣੀ ਪੜ੍ਹਦੇ ਨੇ, ਰੋਜ਼ ਬਾਣੀ ਦਾ ਅਭਿਆਸ ਕੀਤਾ ਜਾਂਦਾ। ਤੇ ਇੱਕ ਵਾਰੀ ਕੋਈ ਦਰਵੇਸ਼ ਮਿਲਣ ਆ ਗਿਆ ਤੇ ਉਹਨੇ ਕਿਹਾ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ। ਸਿੱਖਾਂ ਕਿਹਾ ਮਹਾਰਾਜ, ਦਰਵੇਸ਼ ਜੀ, ਸੰਤ ਜੀ, ਭਗਤ ਜੀ, ਇਸ ਵਕਤ ਹਜ਼ੂਰ ਬਾਣੀ ਪੜ੍ਹ ਰਹੇ ਨੇ। ਤੇ ਉਹਦੇ ਅੰਦਰ ਇੱਕ ਫੁਰਨਾ ਤਰਕ ਦਾ ਉੱਠ ਗਿਆ। ਕਹਿੰਦਾ ਦੇਖੋ ਜੀ ਗੁਰੂ ਪਦ ਤੇ ਹੋ ਕੇ ਵੀ ਜੋ ਆਪ ਉਚਾਰਨ ਕੀਤਾ ਉਹਨੂੰ ਪੜ੍ਹੀ ਜਾ ਰਹੇ ਨੇ, ਇਹ ਤਾਂ ਅਜੇ ਸਾਧਨਾ ਵਿੱਚ ਨੇ, ਐਵੇਂ ਲੋਕ ਮੱਥੇ ਟੇਕਦੇ ਨੇ ਇਹ ਤਾਂ ਅਜੇ ਸਾਧਨਾ ਕਰ ਰਹੇ ਨੇ। ਹੁਣ ਗੁਰੂ ਘਰ ਦੀ ਖੇਡ ਬੜੀ ਨਿਰਾਲੀ ਹੈ। ਭਾਈ ਨੰਦ ਲਾਲ ਸਾਹਿਬ ਤਾਂ ਕਹਿੰਦੇ ਨੇ ਕਿ ਸਿਰ ਤੋਂ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੀਕ ਜਾਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਵੇਂ ਸਾਰਾ ਤੂੰ ਬੰਦਗੀ ਰੂਪ ਹੋ ਜਾਏ, ਪਰ ਜੋ ਗੁਰੂ ਨੇ ਨੇਮ ਦਿੱਤਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਛੱਡੀ, ਭਾਵੇਂ ਇੰਨਾ ਕੁਛ ਤੇਰੇ ਕੋਲ ਹੋਵੇ। ਠੀਕ ਹੈ, ਜਦੋਂ ਹਜ਼ੂਰ ਨੇ ਭੋਗ ਪਾਇਆ ਇਹ ਚਲਾ ਗਿਆ ਜੀ, ਇਹਨੇ ਪਹਿਲਾ ਸਵਾਲ ਇਹ ਕੀਤਾ, ਮਹਾਰਾਜ ਆਪ ਤਾਂ ਗੁਰਬਾਣੀ ਦੇ ਉਚਾਰਨ ਕਰਤਾ ਹੋ, ਤੁਸੀਂ ਬਾਣੀ ਉਚਾਰਨ ਕੀਤੀ, ਸਿੱਖ ਤਾਂ ਬਾਣੀ ਪੜ੍ਹਨ ਤੇ ਆਪ ਜੀ ਕਿਉਂ ਬਾਣੀ ਪੜ੍ਹਦੇ ਹੋ? ਇੱਥੇ ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ, ਮਹਾਰਾਜ ਜੀ ਨੇ ਇੱਕੋ ਫਿਕਰਾ ਕਿਹਾ, ਮੁਸਕਰਾ ਕੇ ਕਹਿਣ ਲੱਗੇ, ਦਰਵੇਸ਼ ਜੀ ਜੇ ਪਹਾੜ ਦੀ ਇੱਕ ਨੁੱਕਰ ਇੱਕ ਕੋਨਾ ਪੱਟਣ ਨਾਲ ਖੋਜਣ ਨਾਲ ਕੀਮਤੀ ਸੋਨਾ ਮਿਲ ਜਾਏ ਤੇ ਖੋਜੀ ਨੂੰ ਚਾਹੀਦਾ ਹੈ ਕਿ ਪੂਰੇ ਪਹਾੜ ਨੂੰ ਪੱਟ ਲਵੇ, ਖੋਦ ਲਵੇ, ਪਤਾ ਨਹੀਂ ਕਿਤਨਾ ਕੁ ਕੀਮਤੀ ਖਜ਼ਾਨਾ ਉਹਦੇ ਵਿੱਚੋਂ ਮਿਲੇਗਾ। ਜੇ ਜ਼ਿੰਦਗੀ ਦੇ ਕੁਝ ਸਾਲ ਲਾਇਆ ਗੁਰਬਾਣੀ ਪੜਿਆ, ਆ ਕੁਝ ਦਾਤਾਂ ਮਿਲ ਗਈਆਂ, ਪੂਰੀ ਜ਼ਿੰਦਗੀ ਲਾ ਦੇਣੀ ਚਾਹੀਦੀ ਹੈ, ਪਤਾ ਨਹੀਂ ਬਾਣੀ ਵਿੱਚੋਂ ਕਿੰਨਾ ਕੁ ਖਜ਼ਾਨਾ ਮਿਲੇ। ਕਹਿੰਦੇ ਨੇ ਖੋਜ ਇਸ ਨੂੰ, ਪੜਚੋਲ ਇਸ ਨੂੰ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਪੂਰੇ ਗੁਰੂ ਦੀ ਬਾਣੀ ਨੂੰ ਧੰਨ ਕਹੋ, ਗੁਰੂ ਅੰਦਰੋਂ ਨਿਕਲੀ ਤੇ ਜਿਹੜਾ ਸ਼ਬਦ ਵਿੱਚ ਬਾਣੀ ਵੀ ਜੁੜੇਗਾ, ਬਾਣੀ ਪਰਮਾਤਮਾ ਵਿੱਚ ਉਹਨੂੰ ਲੀਨ ਕਰ ਦੇਵੇਗੀ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਖਾਰੀ ਰੇ। ਰਹਾਓ ਦੀਆਂ ਤੁਕਾਂ ਵਿੱਚ ਪੂਰੇ ਸਤਿਗੁਰੂ ਦੀ ਬਾਣੀ ਨੂੰ ਧੰਨ ਕਹੋ, ਪੂਰੇ ਗੁਰੂ ਤੋਂ ਪੈਦਾ ਹੋਈਏ, ਜੋ ਬਾਣੀ ਵੀ ਜੁੜੇਗਾ ਉਹ ਸੱਚ ਵਿੱਚ ਸਮਾ ਜਾਏਗਾ।
ਰਹਾਓ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ।
ਹਜ਼ੂਰ ਕਹਿੰਦੇ ਨੇ ਇਸ ਕਾਇਆ ਅੰਦਰ, ਪਰ ਦੇਖੋ ਰਹਾਓ ਦੀ ਤੁਕ ਬਾਣੀ ਨਾਲ ਸੰਬੰਧਿਤ ਹੈ, ਬਾਕੀ ਸਾਰੀ ਦੀ ਸਾਰੀ ਅਸ਼ਟਪਦੀ ਕਾਇਆ ਦੇ ਵਿਸਤਾਰ ਕਾਇਆ ਦੇ ਸੰਬੰਧ ਵਿੱਚ ਸਮਝਾ ਰਹੀ ਹੈ। ਤੇ ਇਹਦਾ ਮਤਲਬ ਇਹ ਵੇ ਕਿ ਜਿਸ ਬੰਦੇ ਨੇ ਕਾਇਆ ਦੀ ਖੋਜ ਵਿੱਚ ਪੈਣਾ ਹੈ ਉਹਨੂੰ ਰਹਾਓ ਦੀ ਤੁਕ ਪੱਲੇ ਬੰਨ ਲੈਣੀ ਚਾਹੀਦੀ ਹੈ, ਸ਼ਬਦ ਦੀ ਕਮਾਈ ਨਾਲ ਤੇ ਗੁਰੂ ਦੀ ਬਾਣੀ ਨਾਲ ਹੀ ਅੰਦਰ ਨੂੰ ਖੋਜਿਆ ਜਾ ਸਕਦਾ। ਸਤਿਗੁਰੂ ਨੇ ਅੱਗੇ ਫੁਰਮਾਇਆ, ਕਹਿਣ ਲੱਗੇ ਦੇਖੋ ਭਾਈ ਇਸ ਕਾਇਆ ਦੇ ਅੰਦਰ ਸਭ ਕੁਛ ਵਸਦਾ ਪਿਆ ਹੈ, ਇਹਦੇ ਵਿੱਚ ਖੰਡ ਨੇ, ਇਹਦੇ ਵਿੱਚ ਬ੍ਰਹਿਮੰਡ ਨੇ, ਇਹਦੇ ਵਿੱਚ ਮੰਡਲ ਨੇ, ਇਹਦੇ ਵਿੱਚ ਪਰਮਾਤਮਾ ਨੇ ਪਾਤਾਲ ਪੈਦਾ ਕੀਤੇ ਹਨ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ।
ਇਸ ਕਾਇਆ ਦੇ ਅੰਦਰ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਵਰ ਜੋ ਸਭ ਦੀ ਪ੍ਰਤਪਾਲਣਾ ਕਰਦਾ ਹੈ, ਇਸ ਕਾਇਆ ਦੇ ਅੰਦਰ ਪ੍ਰਤਪਾਲਕ ਪ੍ਰਭੂ ਦਾ ਆਪਣਾ ਨਿਵਾਸ ਹੈ।
ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ।
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਸੰਭਾਲ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਉਹ ਕਾਇਆ ਜਿਹਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੀ ਸੰਭਾਲ ਕੀਤੀ ਉਹ ਸਦੀਵ ਕਾਲ ਲਈ ਸੁਹੇਲੀ ਹੈ। ਉਹ ਕਾਇਆ ਦੁਖੀ ਨਹੀਂ, ਉਹ ਸਰੀਰ ਜਿਹੜਾ ਦਿਨ ਰਾਤ ਚਿੰਤਾ ਤੁਰ ਨਹੀਂ, ਜਿਹਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਸੰਭਾਲਿਆ ਉਹ ਸਦੀਵ ਕਾਲ ਲਈ ਹੀ ਸੁਖੀ ਹੈ।
ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਏ।
ਜਿਸ ਅਲੱਖ ਨੂੰ ਲਖਿਆ ਨਹੀਂ ਜਾ ਸਕਦਾ, ਜਿਸ ਅਦ੍ਰਿਸ਼ਟ ਨੂੰ ਦੇਖਿਆ ਨਹੀਂ ਜਾ ਸਕਦਾ, ਧੰਨ ਗੁਰੂ ਅਮਰਦਾਸ ਬਚਨ ਕਰਦੇ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਅਲੱਖ ਵਾਹਿਗੁਰੂ ਕਾਇਆ ਦੇ ਅੰਦਰ ਆਪ ਵਸਦਾ ਹੈ। ਇਹ ਕਾਇਆ ਉਸਦਾ ਆਪਣਾ ਹਰਿਮੰਦਰ ਹੈ।
ਮਨਮੁਖ ਮੁਗਤ ਬੂਝੈ ਨਾਹੀ ਬਾਹਰ ਪਾਲਣ ਜਾਏ।
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮਨਮੁਖ ਬੰਦੇ, ਦੇਖੋ ਸ਼ਬਦ ਕੈਸੇ ਵਰਤੇ, ਮੁਗਤ ਬੰਦੇ, ਮੂਰਖ ਬੰਦੇ ਆਪਣੇ ਅੰਦਰ ਨੂੰ ਪੜਚੋਲਦੇ ਨਹੀਂ ਤੇ ਬਾਹਰ ਢੂੰਡਣ ਤੁਰ ਪਏ ਨੇ ਕਿ ਸ਼ਾਇਦ ਪਰਮਾਤਮਾ ਬਾਹਰ ਕਿਤੋਂ ਮਿਲ ਜਾਏਗਾ, ਆਪਣੇ ਆਪ ਨੂੰ ਪੜਚੋਲਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਕੁਛ ਕੁ ਪ੍ਰਮਾਣ ਅਸੀਂ ਹੋਰ ਲੈ ਲਈਏ ਕਾਇਆ ਦੇ ਸੰਬੰਧ ਵਿੱਚ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਕਿ ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ਼ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਠਿਰ ਰਹੋ, ਮਣਾ ਬਾਹਰ ਕਿਉਂ ਭਟਕਣਾ ਪੈ, ਮਨ ਰੇ ਠਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਤੇਰੇ ਅੰਦਰ ਸਭ ਕੁਛ ਹੈ, ਤੂੰ ਬਾਹਰ ਭਟਕਣਾ ਪੈ। ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ, ਇਕੱਠੇ ਨੇ। ਪਹਿਲਾ ਸ਼ਲੋਕ ਹੈ ਕਬੀਰ, ਮੁੱਲਾ ਮੁਨਾਰੇ ਕਿਆ ਚੜੈ, ਆਪਣੇ ਅੰਦਰ ਨੂੰ ਖੋਜ ਬਾਹਰ ਲੱਭਣ ਤੁਰਿਆ। ਉਹ ਮੁੱਲਾ ਤੂੰ ਰੋਜ਼ ਬਨੇਰੇ ਤੇ ਖਲੋ ਕੇ ਅਜ਼ਾਨ ਦੇਣਾ, ਤੂੰ ਨਮਾਜ਼ ਲਈ ਲੋਕ ਇਕੱਠੇ ਕਰਨਾ, ਪਰ ਚੇਤੇ ਰੱਖ ਜਿੰਨਾ ਤੂੰ ਕੰਨਾਂ ਤੇ ਹੱਥ ਰੱਖ ਕੇ ਉੱਚੀ ਆਵਾਜ਼ ਦੇਣਾ, ਕਿਤੇ ਉਦੋਂ ਥੋੜੇ ਤੋਂ ਥੋੜਾ ਸਮਾਂ ਆਪਣੇ ਅੰਦਰ ਨੂੰ ਆਵਾਜ਼ ਦੇ, ਜਿਹਨੂੰ ਤੂੰ ਬਾਹਰੋਂ ਆਵਾਜ਼ਾਂ ਦੇਣਾ ਪੈ, ਉਹ ਬੋਲਾ ਨਹੀਂ, ਰੱਬ ਤਾਂ ਤੇਰੇ ਦਿਲ ਵਿੱਚ ਵੱਸਦਾ। ਆਪਣੇ ਦਿਲ ਵਿੱਚ ਕਦੀ ਦਰਵਾਜ਼ਾ ਉਹਦਾ ਖੜਕਾ, ਉੱਥੇ ਮਹਾਰਾਜ ਨੇ ਅੰਦਰ ਦਾ ਜ਼ਿਕਰ ਕੀਤਾ। ਕਬੀਰ ਮੁੱਲਾਂ ਮੁਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਕੀ ਭੀਤਰ ਜੋਏ। ਉਹਨਾਂ ਦਾ ਦੂਸਰਾ ਬਚਨ ਹੈ, ਕਹਿਣ ਲੱਗੇ ਸ਼ੇਖ ਸਬੂਰੀ ਬਾਹਰਾ। ਹੁਣ ਬੰਦਾ ਬਾਹਰ ਹੀ ਭਟਕਿਆ ਜਾਂਦਾ ਹੈ ਨਾ, ਕਹਿੰਦੇ ਨੇ ਜੇ ਤੇਰੇ ਅੰਦਰ ਸਬਰ ਨਹੀਂ, ਤੇਰੇ ਅੰਦਰ ਟਿਕਾ ਨਹੀਂ, ਮਨ ਦ੍ਰਿੜ ਨਹੀਂ, ਤੇ ਬਾਹਰ ਭਟਕ ਕੇ ਤੈਨੂੰ ਕੀ ਮਿਲੇਗਾ। ਸ਼ੇਖ ਸਬੂਰੀ ਬਾਹਰਾ, ਕਿਆ ਹੱਜ ਕਾਬੇ ਜਾਏ, ਜਾਂ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾ ਖੁਦਾਏ। ਜੇ ਤੇਰੇ ਅੰਦਰ ਦੀ ਸਫਾਈ ਨਹੀਂ ਹੋਈ, ਤੇ ਬਾਹਰ ਭਟਕਣਾ ਪਿਆ, ਤੇ ਬਾਹਰ ਦੀ ਭਟਕਣਾ ਨਾਲ ਤੈਨੂੰ ਕੁਝ ਮਿਲੇਗਾ? ਮਨਮੁਖ ਮੁਗਧ ਹੈ ਜਿਹੜਾ ਬਾਹਰ ਭਟਕਦਾ। ਤੀਸਰਾ ਭਗਤ ਜੀ ਨੇ ਕਿਹਾ, ਕਹਿਣ ਲੱਗੇ ਇੱਕ ਕੰਮ ਕਰ, ਬਾਹਰ ਦੀ ਭਟਕਣਾ ਤੋਂ ਮੁਕਤ ਹੋਣਾ ਤੇ ਰੱਬ ਦੀ ਬੰਦਗੀ ਕਰ, ਆਪਣੇ ਅੰਦਰ ਦਾ ਦਰਵਾਜ਼ਾ ਖੜਕਾ। ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਜੁਖ ਜਾਏ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬਲੰਤੀ। ਨਾ ਹੀ ਜੇ ਤੂੰ ਬੰਦਗੀ ਕਰੇਗਾ, ਜਿਹਨੂੰ ਬਾਹਰ ਲੱਭਣ ਤੁਰਿਆ ਉਹ ਰੱਬ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਏ, ਬਾਹਰ ਭਟਕਣ ਦਾ ਕੀ ਫਾਇਦਾ। ਬੁੱਲੇ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਭਾਵੇਂ ਉਹ ਪੰਜਾਬੀ ਵਿੱਚ ਉਹਦੀਆਂ ਸਤਰਾਂ ਨੇ। ਉਹ ਕਹਿੰਦਾ ਮੱਕੇ ਗਿਆ ਗੱਲ ਮੁੱਕਦੀ ਨਾਹੀ, ਜੇਕਰ ਦਿਲੋਂ ਨਾ ਆਪ ਮੁਕਾਈਏ। ਹੁਣ ਮੰਨ ਲਓ ਤੂੰ ਹਰ ਸਾਲ ਹਾਜੀ ਬਣ ਕੇ ਖਾਜੀ ਕਰਦਾ ਰਹੋ, ਤੇ ਜੇ ਤੇਰੇ ਅੰਦਰ ਦਿਲ ਦੀ ਮੈਲ ਹੀ ਨਹੀਂ ਗਈ, ਤੇ ਤੇਰੇ ਖੱਜ ਕਰਨ ਦੇ ਨਾਲ ਕੀ ਬਣ ਜੂਗਾ? ਕਿ ਮੱਕੇ ਗਿਆ ਅੰਦਰ ਦੀ ਕਹਾਣੀ ਮੁੱਕ ਜਾਏਗੀ? ਮੱਕੇ ਗਿਆ ਗੱਲ ਮੁੱਕਦੀ ਨਾਹੀ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਗੱਲ ਮੁੱਕਦੀ ਨਾਹੀ, ਭਾਵੇਂ ਸੌ ਸੌ ਗੋਤੇ ਲਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀ, ਭਾਵੇਂ ਕਿਤਨੇ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ, ਜਦ ਮੈਂ ਨੂੰ ਖੜੇ ਲੁਟਾਈਏ। ਆਪਣੀ ਖੌਮੇ ਨੂੰ ਛੱਡ, ਆਪਣੀ ਮੈਂ ਨੂੰ ਤਾਂ ਛੱਡਣ ਨੂੰ ਤਿਆਰ ਨਹੀਂ। ਸੱਚ ਇਵੇਂ ਬੰਦਾ ਬਾਹਰ ਜੇ ਧਰਮ ਸਥਾਨ ਤੇ ਜਾਂਦਾ, ਉੱਥੇ ਵੀ ਕਿਹੜਾ ਛੇਤੀ ਧਰਮ ਲੈ ਕੇ ਆਉਂਦਾ? ਉੱਥੇ ਵੀ ਤਾਂ ਹਉਮੇ ਦੀ ਪੰਡ ਲੈ ਕੇ ਆਉਂਦਾ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਅੰਦਰ ਤਾਂ ਖੋਟ ਹੈ, ਵਿਕਾਰ ਜਿਹੜੇ ਨੇ ਉਹ ਖਾਂਦੇ ਪਏ ਨੇ। ਸਤਿਗੁਰੂ ਕਹਿੰਦੇ ਨੇ ਮਨਮੁਖ ਬੰਦੇ ਨੇ, ਮੁਗਧ ਬੰਦੇ ਨੇ, ਜਿਹੜੇ ਬਾਹਰ ਨੂੰ ਢੂੰਡਦੇ ਪਏ ਨੇ, ਕਾਇਆ ਨੂੰ ਖੋਜਣ ਦਾ ਯਤਨ ਹੀ ਨਹੀਂ ਕਰਦੇ। ਫਿਰ ਇੱਥੇ ਅਰਜ਼ ਕਰਾਂ, ਸਾਰਿਆਂ ਦੀ ਗਠੜੀ ਵਿੱਚ ਲਾਲ ਹੈ, ਹਰ ਇੱਕ ਦੇ ਅੰਦਰ ਅੰਮ੍ਰਿਤ ਹੈ, ਹਰ ਅੰਦਰ ਭਗਵਾਨ ਹੈ, ਹਰ ਇੱਕ ਅੰਦਰ ਵਾਹਿਗੁਰੂ ਹੈ। ਖਿਮਾ ਕਰਿਓ, ਹਰ ਇੱਕ ਅੰਦਰ ਗੁਰੂ ਦਾ ਪ੍ਰਕਾਸ਼ ਹੈ, ਪਰ ਬੰਦਾ ਆਪਣੇ ਅੰਦਰ ਦੇਖਦਾ ਨਹੀਂ, ਬਾਹਰ ਭਟਕਦਾ। ਇੱਕ ਸਿਆਣੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਉਹ ਕਹਿੰਦਾ ਇੱਕ ਸਾਧੂ ਰੋਜ਼ ਜਦੋਂ ਭਗਤੀ ਕਰਨ ਲੱਗਦਾ ਸੀ ਨਾ, ਤੇ ਇੱਕ ਕੀਮਤੀ ਲਾਲ ਆਪਣੇ ਸਾਹਮਣੇ ਰੱਖ ਲੈਂਦਾ ਸੀ। ਉਹ ਲਾਲ ਦੀ ਚਮਕ ਬੜਾ ਪਿਆਰਾ, ਖੀਰਾ ਕਹਿ ਲਓ, ਚਮਕਦਾ ਬੜਾ ਸੀ। ਤੇ ਇੱਕ ਨੌਜਵਾਨ ਨੇ ਰੋਜ਼ ਲੰਘਣਾ ਤੇ ਮਨ ਚ ਆਇਆ ਮਣਾ ਕਿ ਬਾਬੇ ਕੋਲ ਹੀਰਾ ਬੜਾ ਕੀਮਤੀ, ਜੇ ਖੋਵਾਂਗਾ ਤੇ ਰੌਲਾ ਪੈ ਜਾਏਗਾ, ਧੱਕਾ ਕਰਾਂਗਾ, ਇਹਦੇ ਸ਼ਰਧਾਲੂ ਬੜੇ ਨੇ, ਇੱਕ ਕੰਮ ਕਰਾਂ, ਇਹਦਾ ਚੇਲਾ ਬਣ ਕੇ ਕਿਸੇ ਤਰੀਕੇ ਨਾਲ ਇਹ ਚਮਕਦਾ ਹੀਰਾ ਮੈਂ ਕਾਬੂ ਕਰ ਲਾਂ। ਉਹ ਦੂਜੇ ਦਿਨ ਆ ਗਿਆ, ਉਹਨੇ ਆ ਕੇ ਕਿਹਾ ਮਹਾਰਾਜ ਕਿ ਮੈਂ ਤੁਹਾਡਾ ਨਾ ਚੇਲਾ ਬਣਨਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਜੀ ਸਦਕੇ ਜਿੱਥੇ ਅੱਗੇ ਇੰਨੇ ਰਹਿੰਦੇ ਨੇ ਤੂੰ ਵੀ ਰਹਿ ਪਓ। ਕਹਿੰਦਾ ਪਰ ਮੈਂ ਤੁਹਾਡਾ ਗੜਵਈ ਬਣ ਕੇ, ਜਿਹਨੂੰ ਆਪਾਂ ਕਹਿੰਦੇ, ਮੈਂ ਤੁਹਾਡਾ ਨਿੱਜੀ ਸੇਵਾਦਾਰ ਬਣਨਾ। ਉਹਨਾਂ ਕਿਹਾ ਚੱਲ ਵੀ ਕੋਈ ਬਾਤ ਨਹੀਂ। ਉਹ ਦੋ ਚਾਰ ਦਿਨ 'ਚ ਸਿੱਖ ਗਿਆ ਅਤੇ ਉਹਦੇ ਮਨ 'ਚ ਆਇਆ ਵੀ ਹੁਣ ਇਹ ਹੀਰੇ ਨੂੰ ਕਿਵੇਂ ਹੱਥ ਸਾਫ਼ ਕਰਾਂ, ਇਹਦੇ ਨਾਲ ਕਿਵੇਂ ਕਾਬੂ ਕੀਤਾ ਜਾਏ। ਜਦੋਂ ਸਾਧੂ ਨੇ ਬਹਿਣਾ, ਹੀਰਾ ਸਾਹਮਣੇ ਰੱਖ ਲੈਣਾ, ਉਹਨੇ ਦੇਖੀ ਜਾਣਾ, ਇੱਕ ਦਿਨ ਕੀ ਹੋਇਆ, ਮਨ ਨੇ ਕਿਹਾ ਚੱਲ ਮਣਾ ਕਿ ਇਹ ਇਸ਼ਨਾਨ ਕਰਨ ਜਦੋਂ ਬਾਹਰ ਜਾਂਦਾ ਨਦੀ ਤੇ ਇਹਦੇ ਕੋਲ ਸਿਰਫ ਦੋ ਬਸਤਰ ਹੁੰਦੇ ਨੇ, ਖੀਰਾ ਤਾਂ ਨਾਲ ਨਹੀਂ ਲੈ ਕੇ ਜਾਂਦਾ, ਅੱਜ ਤੂੰ ਬਹਾਨਾ ਮਾਰ ਕਿ ਇਸ਼ਨਾਨ ਕਰਨ ਜਾਏ, ਪਿੱਛੋਂ ਇਹਦਾ ਬਿਸਤਰਾ ਇਹਦਾ ਆਸਣ ਝਾੜਾਂਗੇ ਤੇ ਵਿੱਚੋਂ ਹੀਰਾ ਲੱਭੇਗਾ, ਆਪਾਂ ਹੀਰਾ ਲੈ ਕੇ ਜਾਈਏ, ਕੀ ਲੋੜ ਇੰਨਾ ਸਮਾਂ ਬੈਠਣ ਦੀ। ਸਾਧੂ ਇਸ਼ਨਾਨ ਕਰਨ ਗਿਆ ਜੀ, ਉਹਨੇ ਪਿੱਛੇ ਸਾਧੂ ਦੇ ਸਾਰੇ ਕੱਪੜੇ ਫੋਲ ਮਾਰੇ, ਬਿਸਤਰਾ ਝਾੜ ਦਿੱਤਾ, ਸਰਾਣਾ ਝਾੜ ਦਿੱਤਾ, ਉਹਨੇ ਉੱਪਰ ਵਾਲੇ ਗੁਲਾਬ ਵੀ ਪਾੜ ਸੁੱਟੇ ਵੀ ਸ਼ਾਇਦ ਕਿਤੇ ਲੁਕਾਇਆ ਹੋਵੇ। ਉਹ ਸਾਧੂ ਵਾਪਸ ਆਇਆ, ਉਹਨੇ ਕਿਹਾ ਵੀ ਇਹ ਕੀ? ਉਹ ਕਹਿੰਦਾ ਮਹਾਤਮਾ ਜੀ ਸੱਚ ਦੱਸਾਂ, ਮੈਂ ਕੋਈ ਸ਼ਰਧਾਲੂ ਨਹੀਂ, ਮੈਂ ਤਾਂ ਹੀਰੇ ਦੀ ਚਮਕ ਦੇਖ ਕੇ ਚੇਲਾ ਬਣਿਆ ਸਾਂ, ਪਰ ਇੱਕ ਗੱਲ ਮੈਨੂੰ ਦੱਸੋ, ਤੁਸੀਂ ਬਾਹਰ ਇਸ਼ਨਾਨ ਕਰਨ ਜਾਂਦੇ ਹੋ, ਮੈਂ ਕਈ ਦਿਨਾਂ ਦਾ ਦੇਖਣਾ, ਹੀਰਾ ਤੁਸੀਂ ਨਾਲ ਨਹੀਂ ਲੈ ਕੇ ਜਾਂਦੇ, ਪਿੱਛੋਂ ਮੈਂ ਸਾਰੇ ਕੱਪੜੇ ਫਰੋਲ ਮਾਰੇ, ਵਿੱਚੋਂ ਹੀਰਾ ਲੱਭਾ ਨਹੀਂ। ਉਹਨੇ ਕਿਹਾ ਪੁੱਤਰ ਅੰਦਰ ਹੀ ਪਿਆ ਸੀ। ਕਹਿੰਦਾ ਅੰਦਰ ਕਿੱਥੇ? ਮੈਂ ਤੁਹਾਡਾ ਬਿਸਤਰਾ ਸਾਰਾ ਫੋਲ ਦਿੱਤਾ। ਉਹਨੇ ਕਿਹਾ ਪੁੱਤਰ ਜਦੋਂ ਮੈਂ ਜਾਂਦਾ ਸਾਂ ਤੇਰੇ ਸਰਾਣੇ ਥੱਲੇ ਰੱਖ ਜਾਂਦਾ ਸਾਂ, ਮੈਂ ਆਪਣੇ ਬਿਸਤਰੇ ਥੱਲੇ ਕਦੀ ਰੱਖੇ ਨਹੀਂ, ਤੂੰ ਲੋਕਾਂ ਦੇ ਬਿਸਤਰੀ ਫੋਲਦਾ ਰਿਹਾ, ਆਪਣਾ ਬਿਸਤਰਾ ਕਦੀ ਫੋਲਿਆ ਹੀ ਨਹੀਂ। ਹੁਣ ਮੈਨੂੰ ਬੜੀ ਸੋਹਣੀ ਜੀ ਲੱਗੀ ਗੱਲ, ਮੈਂ ਕਿਹਾ ਗੱਲ ਤਾਂ ਇਹੀ ਹੈ, ਅਸੀਂ ਲੋਕਾਂ ਦੇ ਸਰਾਣੇ ਬੋਲੀ ਜਾਂਦੇ, ਫਲਾਣੇ ਬਾਬੇ ਕੋਲ ਚੱਲੋ ਜੀ ਉੱਥੇ ਬਸ ਜੋਤ ਪ੍ਰਗਟ ਹੋ ਗਈ, ਫਲਾਣੇ ਕੋਲ ਚੱਲੋ ਉੱਥੇ ਜਾਂਦਿਆਂ ਸਾਰ ਅੰਦਰ ਸ਼ਬਦ ਗੂੰਜਣ ਲੱਗ ਪਿਆ, ਫਲਾਣੇ ਕੋਲ ਚੱਲੋ ਉੱਥੇ ਤਾਂ ਦਿਨੇ ਜੋਤਾਂ ਦਿਖਾ ਦਿੰਦੇ ਹੋ, ਲੋਕਾਂ ਦੇ ਸਰਾਣੇ ਨਾ ਪਾੜੀਏ, ਆਪਣੇ ਗਿਰਵਾਨ ਵੀ ਝਾਤੀ ਮਾਰੀਏ, ਹੀਰਾ ਤਾਂ ਸਾਡੇ ਅੰਦਰ ਪਿਆ ਹੋਇਆ ਹੈ। ਭਗਤ ਰਾਮ ਪੀਪਾ ਜੀ ਨੇ ਕਿਹਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਹਿੰਦੇ ਨੇ ਕਾਇਆ ਹੀ ਦੇਵ ਆਲਿਆ ਹੈ, ਕਾਇਆ ਹੀ ਇੱਕ ਰੱਬ ਦਾ ਕਰਕ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਆ ਵਿੱਚ ਹੀ ਸਭ ਕੁਝ ਹੈ। ਮਹਾਰਾਜ ਨੇ ਅਖੀਰ ਤੇ ਇੱਕ ਬਚਨ ਕਿਆ ਕਹਿਣ ਲੱਗੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਪੈ, ਪੀਪਾ ਪਰਣ ਮੈਂ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੇ। ਗੁਰੂ ਅਮਰਦਾਸ ਕਹਿੰਦੇ ਨੇ ਉਹ ਮਨਮੁਖ ਨੇ, ਅਗਿਆਨੀ ਨੇ, ਮੁਗਧ ਨੇ, ਜਿਹੜੇ ਕਾਇਆ ਦੀ ਥਾਂ ਬਾਹਰੋਂ ਭਾਲਣ ਜਾਂਦੇ ਹਨ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਲੱਖ ਦਿੱਤਾ ਲਖਾਏ।
ਜਿਹੜਾ ਸਤਿਗੁਰੂ ਦੀ ਸੇਵਾ ਕਰੇਗਾ, ਸਤਿਗੁਰੂ ਦੇ ਬਖਸ਼ੇ ਨਾਮ ਨੂੰ ਰੋਜ਼ ਕਮਾਏਗਾ, ਉਹਨੂੰ ਸਤਿਗੁਰੂ ਨੇ ਨਾ ਲਖਿਆ ਜਾਣ ਵਾਲਾ ਪਰਮਾਤਮਾ ਲਿਖਾ ਦਿੱਤਾ ਹੈ।
ਆਇਆ ਅੰਦਰ ਰਤਨ ਪਦਾਰਥ ਭਗਤ ਭਰੀ ਭੰਡਾਰਾ।
ਇਸ ਕਾਇਆ ਦੇ ਅੰਦਰ ਨਾਮ ਦੇ ਕੀਮਤੀ ਰਤਨ ਨੇ, ਇਹਦੇ ਅੰਦਰ ਭਗਤੀ ਦੇ ਭੰਡਾਰੇ ਭਰੇ ਪਏ ਨੇ, ਤਾਂ ਹੀ ਤਾਂ ਸਾਹਿਬ ਨੇ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹਨੂੰ ਸਮੁੰਦਰ ਕਿਹਾ। ਕਹਿੰਦੇ ਨੇ ਸਰੀਰ ਤਾਂ ਸਮੁੰਦਰ ਹੈ, ਕੀਮਤੀ ਰਤਨਾਂ ਨਾਲ ਭਰਿਆ ਪਿਆ, ਤੇ ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ ਕਿਸੇ ਨੂੰ ਖੱਡੀਆਂ ਮਿੱਝ ਤੇ ਚਮੜੀ ਨਜ਼ਰ ਆ ਰਹੀ ਹੈ, ਕਿਸੇ ਨੂੰ ਕੇਵਲ ਕਾਮ ਕ੍ਰੋਧ ਲੋਭ ਮੋਹ ਵਾਸ਼ਨਾ ਨਜ਼ਰ ਆਉਂਦੀ ਹੈ, ਪਰ ਇਸ ਤੋਂ ਅੱਗੇ ਜਿਹੜੇ ਚੱਲਣ ਵਾਲੇ ਨੇ ਉਹਨਾਂ ਨੂੰ ਇਸੇ ਸਰੀਰ ਵਿੱਚੋਂ ਕੀਮਤੀ ਰਤਨ ਪਦਾਰਥ ਤੇ ਭਗਤੀ ਦੇ ਭੰਡਾਰੇ ਮਿਲਦੇ ਪਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਮਹਾਰਾਜ ਕਹਿੰਦੇ ਨੇ ਕੀਮਤੀ ਰਤਨ ਪਦਾਰਥ ਭਗਤੀ ਦੇ ਭੰਡਾਰੇ ਕਾਇਆ ਵਿੱਚ ਮੌਜੂਦ ਹਨ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਾਜਾਰਾ।
ਇਸ ਕਾਇਆ ਦੇ ਅੰਦਰ ਹੀ ਆ ਜਿਹੜੇ ਧਰਤੀ ਦੇ ਖਜ਼ਾਨੇ ਤੂੰ ਲੱਭਣਾ ਫਿਰਨਾ, ਉਹ ਖਜ਼ਾਨੇ ਵੀ ਇਹਦੇ ਅੰਦਰ ਨੇ। ਇਹਦੇ ਅੰਦਰ ਤਿੰਨ ਸ਼ਬਦ ਵਰਤੇ ਨੇ, ਇੱਕ ਹੱਟ, ਹੱਟ ਪਟਨ ਬਾਜ਼ਾਰਾ ਦਾ ਜ਼ਿਕਰ ਹੁੰਦਾ, ਹੱਟ ਦਾ ਅਰਥ ਹੱਟੀਆਂ, ਪਟਨ ਦਾ ਅਰਥ ਹੈ ਸ਼ਹਿਰ, ਤੇ ਬਾਜ਼ਾਰ ਦੇ ਅਰਥ ਆਪਾਂ ਸਮਝਣੇ ਆ। ਇਸ ਕਾਇਆ ਵਿੱਚ ਹੀ ਧਰਤੀ, ਇਸ ਕਾਇਆ ਵਿੱਚ ਹੀ ਬਾਜ਼ਾਰ, ਇਸ ਕਾਇਆ ਵਿੱਚ ਹੀ ਸ਼ਹਿਰ, ਇਸ ਕਾਇਆ ਦੇ ਅੰਦਰ ਹੀ ਨਗਰ ਵਸੇ ਹਨ।
ਇਸ ਕਾਇਆ ਅੰਦਰ ਨਾਮ ਨੌ ਨਿਤ ਪਾਈਐ ਗੁਰ ਕੈ ਸ਼ਬਦ ਵਿਚਾਰਾ।
ਇਸ ਕਾਇਆ ਵਿੱਚ ਨਾਮ ਦੀਆਂ ਨੌ ਨਿਧੀਆਂ ਨੇ, ਪਰ ਮਿਲਦੀਆਂ ਉਹਨੂੰ ਨੇ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਰੋਜ਼ ਸ਼ਬਦ ਦਾ ਮੰਥਨ ਕਰਦਾ ਹੈ।
ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ।
ਇਸ ਕਾਇਆ ਦੇ ਅੰਦਰ ਉਹ ਤੋਲ ਦਾ ਅਰਥ ਹੈ ਪਰਖਣ ਵਾਲਾ, ਜਿਹੜਾ ਪਰਖਣ ਦੀ ਜਾਚ ਦੱਸਦਾ ਹੈ। ਇਸ ਕਾਇਆ ਵਿੱਚ ਤੋਲਣ ਵਾਲਾ ਬੈਠਾ, ਆਪ ਉਹ ਪਰਖਦਾ, ਤੇ ਜਿਹੜਾ ਉਸ ਸ਼ਬਦ ਨਾਲ ਜੁੜਦਾ ਤੇ ਉਹਨੂੰ ਪਾਰਕੂ ਬਣਾ ਦਿੰਦਾ ਹੈ।
ਇਹੋ ਮਨ ਰਤਨ ਜਵਾਹਰ ਮਾਨਕ ਇਸ ਕਾ ਮੂਲ ਅਫਾਰਾ।
ਤੇ ਇਹ ਮਨ ਕਹਿੰਦੇ ਨੇ ਕੀਮਤੀ ਰਤਨ, ਹੀਰੇ, ਅਮੋਲਕ ਪਦਾਰਥਾਂ ਤੋਂ ਬੇਸ਼ ਕੀਮਤੀ ਹੈ, ਤੇ ਜਿਹਦਾ ਮੁੱਲ ਕੋਈ ਪਾ ਨਹੀਂ ਸਕਦਾ। ਇਹਦਾ ਮੁੱਲ ਬਹੁਤ ਜ਼ਿਆਦਾ ਹੈ। ਇਹ ਇਉਂ ਕਹਿ ਲਓ ਵੀ ਇਹਦੀ ਕੀਮਤ ਕਿਸੇ ਕੋਲ ਹੈ ਹੀ ਨਹੀਂ। ਥੋੜ੍ਹੀ ਜਿਹੀ ਇੱਥੇ ਬੇਨਤੀ ਕਰਦੇ ਹਾਂ। ਇੱਥੇ ਮਹਾਰਾਜ ਜੀ ਨੇ ਕਾਇਆ 'ਚ ਗੱਲ ਕਰਦਿਆਂ ਕਰਦਿਆਂ ਨਾਲ ਮਨ ਦੀ ਗੱਲ ਕਰ ਦਿੱਤੀ। ਕਹਿਣ ਲੱਗੇ ਦੇਖੋ ਭਾਈ, ਇਹ ਮਨ ਰਤਨ, ਹੀਰੇ, ਮੋਤੀ ਸ਼ਬਦ ਵਰਤ ਲੈ। ਹੁਣ ਜਿਹੜਾ ਮਨ ਹੈ ਨਾ, ਇਹਦੇ ਦੋ ਪਾਸੇ ਨੇ, ਇੱਕ ਪ੍ਰਕਾਸ਼ਮਈ ਹੈ ਤੇ ਇੱਕ ਅੰਧਕਾਰਮਈ ਹੈ। ਜਿਹੜਾ ਪ੍ਰਕਾਸ਼ਮਈ ਮਨ ਹੈ ਉਹ ਹੀਰੇ ਰਤਨ ਕੀਮਤੀ ਹੈ, ਤੇ ਜਿਹੜਾ ਅੰਧਕਾਰਮਈ ਪਾਸਾ ਹੈ ਉਹਦੇ ਵਿੱਚ ਅਗਿਆਨਤਾ, ਵਾਸ਼ਨਾਵਾਂ, ਸਭ ਕੁਝ ਭਰਿਆ ਪਿਆ ਹੈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਮਾਇਆਵੀ ਵੀ ਬਣ ਜਾਂਦਾ ਹੈ, ਇਹ ਮਨ ਈਸ਼ਵਰ ਦਾ ਰੂਪ ਵੀ ਖੋ ਜਾਂਦਾ, ਉਹਦੇ ਵਿੱਚ ਅਭੇਦ ਹੋ ਜਾਂਦਾ, ਤੇ ਇਹ ਹੀ ਮਨ ਜਿਹੜਾ ਆ ਪੰਜਾਂ ਤੱਤਾਂ ਦੇ ਸਰੀਰ ਤੱਕ ਸੀਮਿਤ ਰਹਿ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਜਾਂ ਇਉਂ ਕਹਿ ਲਓ ਸਤਿਗੁਰੂ ਦਾ ਬਚਨ ਕਹਿ, ਮਨ ਜੋਗੀ, ਮਨ ਭੋਗੀਆਂ, ਮਨ ਮੂਰਖ ਗਾਵਾਰ। ਜੇ ਮਨ ਕਿਤੇ ਸ਼ਬਦ ਨਾਲ ਜੁੜ ਜਾਏ ਇਹ ਬਹੁਤ ਵੱਡਾ ਜੋਗੀ ਹੈ। ਜੇ ਇਹ ਕੇਵਲ ਬਾਹਰ ਮੁਖੇ ਪਦਾਰਥਾਂ ਨਾਲ ਜੁੜ ਜਾਏ ਇਹ ਬਹੁਤ ਵੱਡਾ ਭੋਗੀ ਹੈ। ਜੇ ਇਹ ਸਮਰੱਥ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਤੇ ਮਹਾਰਾਜ ਕਹਿੰਦੇ ਨੇ ਇਹ ਕਰਤਾਰ ਵਿੱਚ ਅਭੇਦ ਹੋ ਜਾਂਦਾ ਹੈ। ਇਹ ਮਨ ਜੋਗੀ, ਇਹ ਮਨ ਭੋਗੀ, ਇਹ ਮੂਰਖ ਵੀ ਹੈ, ਇਹ ਗਵਾਰ ਵੀ ਹੈ, ਇਹ ਮੰਗਤਾ ਵੀ ਹੈ, ਤੇ ਜੇ ਸ਼ਬਦ ਨਾਲ ਜੁੜ ਜਾਏ ਸੱਚ ਇਵੇਂ ਕਿ ਪਾਰ ਬ੍ਰਹਮ ਦਾਤਾਰ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਅਮਰਦਾਸ ਬਚਨ ਕਰਦੇ ਨੇ, ਭਾਈ ਇਹ ਮਨ ਰਤਨ, ਹੀਰੇ, ਮੋਤੀਆਂ ਦੇ ਭੰਡਾਰੇ ਨਾਲ ਭਰਿਆ ਹੋਇਆ ਹੈ।
ਮੋਲ ਕਿਤੇ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ।
ਅੱਜ ਤੱਕ ਨਾਮ ਕਿਸੇ ਨੂੰ ਮੁੱਲ ਨਹੀਂ ਮਿਲਿਆ। ਜਿਹੜੇ ਨਾਮ ਵੇਚਦੇ ਨੇ ਨਾ, ਹੁਣ ਰੱਬ ਦਾ ਨਾਮ ਵੀ ਲਿਖ ਕੇ ਵੇਚਿਆ ਜਾਂਦਾ, ਬੜਾ ਅੱਜ ਕੱਲ ਚੱਲਦਾ ਜੀ। ਸੱਚ ਇਹ ਵੇ ਕੋਈ ਦੁੱਖ ਨਿਵਾਰਨ ਦੇ ਮੰਤਰ ਵੇਚਦਾ ਪਿਆ, ਅਸੀਂ ਸਾਰੇ ਸੁਣਨੇ ਆ। ਕੋਈ ਆਪਣੇ ਕੋਲੋਂ ਸ਼ਬਦ ਲਿਖ ਲਿਖ ਕੇ ਵੇਚੀ ਜਾ ਰਿਹਾ। ਮਹਾਰਾਜ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਬੰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਵੇਚ ਸਕਦਾ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਪਰਮਾਤਮਾ ਦਾ ਨਾਮ ਕੋਈ ਵੇਚ ਸਕਦਾ? ਪਰ ਹਾਂ, ਜਿਹੜੇ ਲੋਕ ਮੰਨ ਲਓ ਕਾਗਜ਼ ਦੇ ਅੱਖਰ ਲਿਖ ਲਿਖ ਕੇ ਤਵੀਤ ਬਣਾ ਕੇ ਵੇਚਣ, ਮੰਤਰ ਬਣਾ ਕੇ ਵੇਚਣ, ਤੇ ਨਾਲ ਕਈ ਜਣ ਅਸੀਂ ਮੰਤਰ ਸਾਧਿਆ ਜੀ, ਇਹ ਮੰਤਰ ਇੰਨੇ ਰੁਪਈਏ ਦਾ ਸੁਣਨ ਵਿੱਚ ਆਉਂਦਾ। ਕੋਈ 1000 ਦਾ ਮੰਤਰ ਵੇਚ ਰਿਹਾ, ਕੋਈ 2000 ਦਾ ਵੇਚ ਰਿਹਾ, ਕੋਈ 5000 ਦਾ ਵੇਚ ਰਿਹਾ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਬਾ ਜੀ ਨੇ ਮੁੱਦਤ ਪਹਿਲਾਂ ਬਾਣੀ ਵਿੱਚ ਕਿਹਾ ਕਿ ਜਿਹੜੇ ਰੱਬ ਦੇ ਨਾਮ ਨੂੰ ਕਾਗਜ਼ਾਂ ਤੇ ਲਿਖ ਕੇ ਵੇਚਦੇ ਪਏ ਨੇ ਉਹਨਾਂ ਦੇ ਤਾਂ ਖਲਵਾੜੀ ਉੱਜੜ ਗਏ ਨੇ, ਉਹਨਾਂ ਦੇ ਬੋਲ ਕਿੱਥੇ ਬਹਿਣੇ। ਖਲਵਾੜਾ ਸ਼ਬਦ ਬੜਾ ਪੁਰਾਣਾ ਹੈ, ਜਿੱਥੇ ਪੱਕੀ ਹੋਈ ਫਸਲ ਨੂੰ ਇਕੱਠਿਆਂ ਕਰਦੇ ਸਨ, ਉੱਥੇ ਝਾੜ ਕੇ ਬੋਲ ਬਣਾਏ ਜਾਂਦੇ ਨੇ, ਤੇ ਜਿਹਦੇ ਖਲਵਾੜੇ ਨੂੰ ਅੱਗ ਲੱਗ ਜਾਏ ਉਹਦੇ ਦਾਣਿਆਂ ਦਾ ਢੇਰ ਕਿੱਥੇ ਬਣਨਾ। ਸਤਿਗੁਰੂ ਨੇ ਫਰਮਾਇਆ ਕਿ ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜਲੈ ਖਲਵਾੜੈ, ਕਿਆ ਥਾਉ ਜਿਨ੍ਹਾਂ ਦਾ ਖੇਤ ਹੀ ਉਜੜ ਜਾਏ, ਉਹਨਾਂ ਦੇ ਢੇਰ ਕਿੱਥੇ ਬਣਨੇ ਨੇ, ਖਲਵਾੜੇ ਕਿੱਥੇ ਬਣਨੇ ਨੇ। ਮਹਾਰਾਜ ਕਹਿੰਦੇ ਨੇ ਭਾਈ ਇਹ ਨਾਮ ਅਮੋਲਕ ਹੈ, ਇਹ ਨਾਮ ਮੁੱਲ ਨਹੀਂ ਕਿਤੇ ਮਿਲਦਾ, ਰੁਪਈਏ ਨਾਲ ਇਸ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਗੁਰਮੁਖ ਹੋਵੇ ਸੁਕਾਇਆ ਖੋਜੈ, ਹੋਰ ਸਭ ਭਰਮ ਭੁਲਾਏ।
ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੇ ਸਨਮੁਖ ਹੋਵੇ ਉਹ ਆਪਣੀ ਇਸ ਕਾਇਆ ਨੂੰ ਖੋਜੇ, ਆਪਣੀ ਖਾਇਆ ਨੂੰ ਪੜਚੋਲਦਾ ਹੈ, ਤੇ ਜਿਹੜਾ ਕਾਇਆ ਨਹੀਂ ਖੋਜਦਾ, ਆਪਣੀ ਗਿਰਵਾਨ ਵੀ ਝਾਤੀ ਨਹੀਂ ਮਾਰਦਾ। ਮਹਾਰਾਜ ਕਹਿੰਦੇ ਨੇ ਉਹ ਸਾਰੇ ਲੋਕ ਤਾਂ ਭਰਮ ਵਿੱਚ ਭੁੱਲੇ ਹੋਏ ਹਨ।
ਜਿਸਨੋ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ।
ਕੋਈ ਬੰਦਾ ਚਲਾਕੀ ਵਰਤ ਕੇ ਕਹੇ ਵੀ ਚਲਾਕੀਆਂ ਨਾਲ ਪਰਮਾਤਮਾ ਦਾ ਨਾਮ ਮਿਲ ਜਾਂਦਾ, ਨਹੀਂ। ਚਲਾਕੀ ਨਾਲ ਅੱਜ ਕਿਤੇ ਨਹੀਂ ਮਿਲਦਾ। ਸੱਚ ਇਹ ਜੇ ਕਿ ਸਿਆਣਪ ਚਤੁਰਾਈ ਤਾਂ ਉਹਦੇ ਘਰ ਵਿੱਚ ਚੱਲਦੀ ਹੋਈ ਨਹੀਂ। ਜੇ ਕੋਈ ਬੰਦਾ ਚਤੁਰਾਈ ਕਰਕੇ ਕਹੇ ਵੀ ਮੈਂ ਨਾਮ ਪ੍ਰਾਪਤ ਕਰ ਗਿਆ ਜੀ, ਮੈਨੂੰ ਰੱਬ ਮਿਲ ਗਿਆ, ਮਹਾਰਾਜ ਜੀ ਨੇ ਬਾਣੀ ਚ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਮਨ ਚੰਚਲਾ ਚਤੁਰਾਈ ਕਿਹਨਾਂ ਨਾ ਪਾਇਆ, ਕਹਿੰਦੇ ਕਿਸੇ ਨਹੀਂ ਪਾਇਆ ਅੱਜ ਤੱਕ ਜਿਹੜੀਆਂ ਤੂੰ ਚਤੁਰਾਈਆਂ ਵਰਤਨ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਾ ਤੂੰ ਆਵੈ ਵਸ ਕਿਤੇ ਸਿਆਣਪ ਹੈ, ਕਿ ਸਿਆਣਪ ਨਾਲ ਉਹ ਕਦੀ ਕਿਸੇ ਦੇ ਵਸ ਆਇਆ। ਰੇ ਜਨ ਮਨ ਮਾਧੋ ਸਿਓ ਲਾਈਐ, ਚਤੁਰਾਈ ਨਾ ਚਤੁਰ ਪੁੱਜ ਪਾਈਐ। ਮਹਾਰਾਜ ਨੇ ਕਿਹਾ ਸਿਆਣਪ ਛੱਡ ਭਗਤੀ ਕਰ, ਚਲਾਕੀਆਂ ਨਾਲ ਸਿਆਣਪਾਂ ਨਾਲ ਚਤੁਰਾਈਆਂ ਨਾਲ ਉਸ ਪਰਮਾਤਮਾ ਦਾ ਨਾਮ ਕਦੀ ਨਹੀਂ ਪਾਇਆ ਜਾ ਸਕਦਾ।
ਆਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ।
ਹਾਂ, ਜਿਸ ਉੱਪਰ ਉਹ ਕਿਰਪਾ ਕਰ ਦੇਵੇ, ਜਿਸ ਤੇ ਉਹ ਤਰੁੱਠ ਪਵੇ ਉਹਨੂੰ ਦਾਤ ਦਿੰਦਾ। ਮਹਾਰਾਜ ਕਹਿੰਦੇ ਨੇ ਇਸ ਕਾਇਆ ਵਿੱਚ ਨਾ, ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ, ਦੋ ਸ਼ਬਦ ਨੇ, ਇੱਕ ਭਾਉ ਤੇ ਦੂਜਾ ਭਾਉ। ਮਹਾਰਾਜ ਕਹਿੰਦੇ ਨੇ ਇਸ ਕਾਇਆ ਦੇ ਅੰਦਰ ਹੀ ਰੱਬ ਦਾ ਅਦਬ ਵਸਦਾ। ਭਾਉ ਦਾ ਅਰਥ ਜੇ ਅੱਖਰੀ ਅਰਥ ਕਰਾਂਗੇ ਤੇ ਡਰ, ਤੇ ਭਾਉ ਦਾ ਅਰਥ ਹੈ ਪ੍ਰੇਮ ਭਾਵਨਾ। ਇਸ ਕਾਇਆ ਵਿੱਚ ਹੀ ਅਦਬ ਹੈ, ਇਸ ਕਾਇਆ ਦੇ ਅੰਦਰ ਹੀ ਪਰਮਾਤਮਾ ਦਾ ਭਾਵ ਪ੍ਰੇਮ ਹੈ। ਆਪ ਜੀ ਜ਼ਿਆਦਾ ਵੀ ਜਦੋਂ ਬਾਣੀ ਪੜੋਗੇ ਭਾਉ ਤੇ ਭਾਉ ਦੋ ਸ਼ਬਦ ਬੜੇ ਇਕੱਠੇ ਆਉਣਗੇ। ਜਿਵੇਂ ਮੰਨ ਲਓ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਹਾਂ ਤੇ ਮਹਾਰਾਜ ਜੀ ਨੇ ਜਦੋਂ ਕਿਹਾ ਨਾ ਜੱਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਾਉ ਖੱਲਾ, ਉੱਥੇ ਸ਼ਬਦ ਭਾਉ ਹੈ। ਭਾਉ ਖੱਲਾ ਅਗਮ ਤਪਤਾਓ ਭਾਂਡਾ ਭਾਉ, ਭਾਉ ਤੇ ਭਾਉ, ਭਾਉ ਦਾ ਅਰਥ ਹੈ ਡਰ ਤੇ ਭਾਵ ਦਾ ਅਰਥ ਹੈ ਪ੍ਰੇਮ। ਥੋੜਾ ਜਿਹਾ ਨੂੰ ਅਸੀਂ ਅਰਥ ਥੋੜੇ ਜਿਹੇ ਵਿਚਾਰ ਲਈਏ, ਇਹ ਦੁਨੀਆਂ ਦਾ ਵੀ ਭੈ ਹੈ ਤੇ ਰੱਬ ਦਾ ਵੀ ਭੈ ਹੈ, ਫਰਕ ਇੰਨਾ ਜੇ। ਜਿਹੜਾ ਦੁਨੀਆਂ ਤੋਂ ਭੈ ਖਾਂਦਾ ਉਹ ਰੱਬ ਤੋਂ ਨਹੀਂ ਛੇਤੀ ਕੀਤਿਆਂ ਡਰਦਾ, ਤੇ ਜਿਹੜਾ ਰੱਬ ਤੋਂ ਡਰਨ ਲੱਗ ਪਵੇ ਸੱਚ ਇਹ ਵੀ ਉਹਦੇ ਦੁਨੀਆਂ ਦਾ ਭੈ ਖਤਮ ਹੋ ਜਾਂਦਾ, ਉਹਨੂੰ ਦੁਨੀਆਂ ਦੀ ਫਿਰ ਪਰਵਾਹ ਨਹੀਂ। ਦੁਨੀਆਂ ਦਾ ਭੈ ਮੈਲਾ, ਇਹ ਮਲੀਨਤਾ ਪੈਦਾ ਕਰਦਾ, ਪਰਮਾਤਮਾ ਦਾ ਭਾਉ ਨਿਰਮਲ ਹੈ। ਜਿਹੜਾ ਉਹਦੇ ਭੈ ਵਿੱਚ ਰਹਿਣ ਲੱਗ ਪਏ ਉਹਦਾ ਅੰਦਰ ਵੀ ਨਿਰਮਲ ਹੋ ਜਾਂਦਾ। ਥੋੜੀ ਜਿਹੀ ਹੋਰ ਬੇਨਤੀ, ਭਾਉ ਤੇ ਭਾਉ ਮਹਾਰਾਜ ਜੀ ਨੇ ਕਿਹਾ ਦੋਨੋਂ ਕਾਇਆ ਵਿੱਚ, ਜਿਹਦੇ ਅੰਦਰ ਭਾਉ ਹੈ ਉਹਦੇ ਅੰਦਰ ਹੀ ਭਾਉ ਹੋਵੇਗਾ, ਜਿਹਦੇ ਅੰਦਰ ਭਾਉ ਨਹੀਂ ਉਹਦੇ ਅੰਦਰ ਭਾਵ ਕਿਵੇਂ ਪੈਦਾ ਹੋ ਸਕਦਾ। ਭਾਉ ਦਾ ਅਰਥ ਕੀਤਾ ਅਦਬ। ਇੱਕ ਆਦਮੀ ਤੋਂ ਕੋਈ ਡਰੇ, ਬੰਦੇ ਦਾ ਡਰ ਨਫ਼ਰਤ ਨੂੰ ਜਨਮ ਦਿੰਦਾ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਇੱਕ ਆਦਮੀ ਕਿਸੇ ਨੂੰ ਰੋਜ਼ ਡਰਾਉਂਦਾ, ਗੁਆਂਢੀ ਨੂੰ ਰੋਜ਼ ਡਰਾਈ ਜਾਂਦਾ, ਤਾਕਤ ਵਾਲਾ ਹੈ ਨਾ, ਤੇ ਇੱਕ ਦਿਨ ਗੁਆਂਢੀ ਭਾਵੇਂ ਵਿਚਾਰਾ ਕਮਜ਼ੋਰ ਬੋਲ ਕੁਛ ਨਹੀਂ ਸਕਦਾ ਪਰ ਅੰਦਰੋਂ ਅੰਦਰੀ ਨਫ਼ਰਤ ਕਰਦਾ, ਉਸ ਡਰ ਵਿੱਚੋਂ ਨਫ਼ਰਤ ਜਨਮ ਲੈਂਦੀ ਹੈ। ਰਾਜਾ ਪ੍ਰਜਾ ਨੂੰ ਡਰਾਈ ਜਾਏ, ਲੋਕ ਡਰਦੇ ਮਾਰੇ ਝੁਕੀ ਜਾਣਗੇ, ਪਰ ਸੱਚ ਇਵੇਂ ਉਹਨਾਂ ਅੰਦਰ ਨਫ਼ਰਤ ਜਨਮ ਲੈਂਦੀ ਹੈ। ਇਹੀ ਕਾਰਨ ਕਿ ਜਿਹੜੇ ਡਿਕਟੇਟਰ ਲੋਕ ਕਈ ਕਈ ਸਾਲ ਪ੍ਰਜਾ ਨੂੰ ਡਰਾ ਕੇ ਰੱਖਦੇ ਨੇ, ਇੱਕ ਦਿਨ ਏਡੀ ਵੱਡੀ ਨਫ਼ਰਤ ਬਗਾਵਤ ਨੂੰ ਜਨਮ ਦਿੰਦੀ ਹੈ ਕਿ ਉਹ ਵੱਡੇ ਵੱਡੇ ਤਾਨਾ ਸ਼ਾਹਾਂ ਦੇ ਤਖ਼ਤਾਂ ਨੂੰ ਵੀ ਸਾੜ ਕੇ ਰਾਹ ਕਰ ਦਿੰਦੇ। ਡਰ ਤਾਂ ਕਈ ਸਾਰ ਰਿਹਾ ਪਰ ਉਸ ਭੈ ਵਿੱਚੋਂ ਭਾਵ ਨਹੀਂ ਪੈਦਾ ਹੋਇਆ। ਦੁਨੀਆਂ ਦੇ ਭੈ ਵਿੱਚੋਂ ਨਫ਼ਰਤ ਜਨਮ ਲੈਂਦੀ ਹੈ, ਪਰ ਜਦੋਂ ਗੁਰਮੁਖੋ ਰੱਬ ਤੋਂ ਕੋਈ ਭੈ ਖਾਣ ਲੱਗ ਪੈਂਦਾ ਉਹਦੇ ਅੰਦਰੋਂ ਪ੍ਰੇਮ ਜਨਮ ਲੈਂਦਾ। ਪਰਮਾਤਮਾ ਦਾ ਭੈ ਪ੍ਰੇਮ ਨੂੰ ਜਨਮ ਦਿੰਦਾ। ਸਾਹਿਬ ਨੇ ਕਿਹਾ ਭਾਈ ਇਸ ਕਾਇਆ ਅੰਦਰ ਹੀ ਭਾਉ ਹੈ, ਇਸ ਕਾਇਆ ਅੰਦਰ ਹੀ ਭਾਵ ਪ੍ਰੇਮ ਵਸਦਾ ਹੈ, ਪਰ ਇਹ ਵੀ ਉਹਨਾਂ ਨੂੰ ਮਿਲਦਾ ਜਿਸ ਉੱਪਰ ਗੁਰੂ ਦੀ ਕਿਰਪਾ ਹੋਵੇ। ਕਹਿੰਦੇ ਨੇ ਇਸ ਕਾਇਆ ਦੇ ਅੰਦਰ ਹੀ ਉਹ ਪਰਮਾਤਮਾ ਵਸਦਾ ਜਿਸ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਇਸ ਤੁਕ ਦੇ ਅਰਥ ਜ਼ਰੂਰ ਥੋੜੇ ਜਿਹੇ ਆਪਾਂ ਟੇਕੇ ਵਾਚ ਲੈਣੇ ਨੇ। ਮਹਾਰਾਜ ਕਹਿੰਦੇ ਨੇ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਵਾਹਿਗੁਰੂ ਵਸਦਾ, ਤੇ ਦੂਜਾ ਨਾਲ ਸ਼ਬਦ ਕਿਹਾ ਵੀ ਇਹਦੇ ਅੰਦਰ ਬ੍ਰਹਮਾ ਵੀ ਰਹਿੰਦਾ, ਇਹਦੇ ਅੰਦਰ ਵਿਸ਼ਨੂੰ ਵੀ ਰਹਿੰਦਾ ਤੇ ਇਹਦੇ ਅੰਦਰ ਮਹੇਸ਼ ਵੀ ਰਹਿੰਦਾ ਹੈ। ਇਹ ਤਿੰਨ ਦੇਵਤੇ ਨੇ ਨਾ। ਬ੍ਰਹਮਾ ਦਾ ਕੰਮ ਹੈ ਪੈਦਾਇਸ਼ ਕਰਨੀ, ਵਿਸ਼ਨੂੰ ਦਾ ਕੰਮ ਹੈ ਪੈਦਾ ਕੀਤੇ ਨੂੰ ਰਿਜ਼ਕ ਦੇਣਾ, ਤੇ ਸ਼ਿਵ ਜੀ ਦਾ ਕੰਮ ਕਹਿ ਕੇ ਪੈਦਾ ਕੀਤੇ ਕੋਈ ਜੀਵਾਂ ਦਾ ਲੇਖਾ ਜੋਖਾ ਤੇ ਸੰਗਾਰ ਕਰਨਾ। ਮਹਾਰਾਜ ਕਹਿੰਦੇ ਤਿੰਨੇ ਇਹਦੇ ਵਿੱਚ ਰਹਿੰਦੇ। ਹੁਣ ਕਈਆਂ ਨੇ ਤਾਂ ਪੁਆਇੰਟ ਵੀ ਬਣਾ ਦਿੱਤੇ ਨੇ, ਇੱਥੇ ਬ੍ਰਹਮਾ ਇੱਥੇ ਵਿਸ਼ਨੂੰ, ਮੈਂ ਚਲੋ ਤਰਕ ਨਹੀਂ ਕਰਦਾ, ਪਰ ਇਹਨਾਂ ਤਿੰਨਾਂ ਦੇਵਤਿਆਂ ਦੇ ਤਿੰਨ ਗੁਣ ਮੰਨੇ ਨੇ, ਰਜ ਗੁਣ, ਸਤ ਗੁਣ ਤੇ ਤਮ ਗੁਣ। ਇਹ ਮਾਇਆ ਦੇ ਤਿੰਨ ਗੁਣ ਨੇ। ਮਹਾਰਾਜ ਕਹਿੰਦੇ ਨੇ ਕਾਇਆ ਵਿੱਚ ਬ੍ਰਹਮਾ ਵਿਸ਼ਨ ਤੇ ਮਹੇਸ਼, ਬ੍ਰਹਮਾ ਦਾ ਗੁਣ ਜਿਹੜਾ ਉਹ ਰਜ ਗੁਣ ਹੈ, ਰਜੋ ਗੁਣ ਬਿਰਤੀ ਵੀ ਕਾਇਆ ਵਿੱਚ ਹੈ, ਵਿਸ਼ਨੂੰ ਦਾ ਗੁਣ ਸਤੋ ਗੁਣ ਹੈ, ਉਹ ਸਤੋ ਗੁਣ ਬਿਰਤੀ ਵੀ ਕਾਇਆ ਦੇ ਅੰਦਰ ਹੈ, ਤੇ ਸ਼ਿਵ ਦਾ ਗੁਣ ਤਮੋ ਹੈ ਤੇ ਉਹ ਤਮੋ ਗੁਣ ਬਿਰਤੀ ਵੀ ਕਾਇਆ ਦੇ ਅੰਦਰ ਹੈ। ਮਹਾਰਾਜ ਕਹਿੰਦੇ ਨੇ ਭਾਈ ਜਿੱਥੇ ਸਭ ਦੀ ਪ੍ਰਤਪਾਲਣਾ ਕਰਨ ਵਾਲਾ ਵੱਸਦਾ, ਉੱਥੇ ਰਜ ਗੁਣ, ਤਮ ਗੁਣ, ਸਤ ਗੁਣ, ਬ੍ਰਹਮਾ ਵਿਸ਼ਨ ਤੇ ਮਹੇਸ਼, ਉਹ ਵੀ ਕਾਇਆ ਅੰਦਰ ਟਿਕਾਣਾ ਰੱਖਦੇ ਹਨ।
ਸੱਚਾ ਆਪਣਾ ਖੇਲ ਰਚਾਇਆ, ਆਵਾ ਗਾਉਣ ਪਾ ਸਾਰਾ।
ਉਸ ਸੱਚੇ ਨੇ ਆਪਣੀ ਖੇਡ ਬਣਾਈ ਏ। ਇਹ ਇੱਕ ਉਹਨੇ ਖਲਾਰਾ ਪਾ ਦਿੱਤਾ, ਜੇ ਸਿੱਧੇ ਅਰਥ ਕਰੀਏ, ਕੋਈ ਜੰਮਦਾ ਪਿਆ, ਕੋਈ ਮਰਦਾ ਪਿਆ, ਕੋਈ ਜੰਮਣ ਦੀਆਂ ਵਧਾਈਆਂ ਦਿੰਦਾ ਪਿਆ, ਕਿਸੇ ਘਰ ਮੌਤ ਹੋ ਗਈ ਤੇ ਮਾਤਮ ਦੀ ਸਭ ਵਿਸ਼ੀ ਏ। ਇਹ ਉਹਨੇ ਖੇਡ ਰਚਾਈ ਤੇ ਜੇਤੇ ਰੱਖਿਓ। ਖੇਡ ਵਿੱਚ ਜਜ਼ਬਾਤੀ ਬੰਦੇ ਇੱਕੋ ਦਮ ਉਲਾਰੂ ਹੋ ਜਾਂਦੇ ਨੇ, ਸਿਆਣੇ ਬੰਦੇ ਖੇਡ ਵੇਖਦੇ ਨੇ ਕਦੀ ਉਲਾਰੂ ਨਹੀਂ ਹੁੰਦੇ। ਤੁਸੀਂ ਦੇਖੋ ਮੈਦਾਨ ਵਿੱਚ ਖੇਡ ਹੁੰਦੀ ਏ ਤੇ ਜੇ ਕੋਈ ਖੇਡਦਿਆਂ ਖੇਡਦਿਆਂ ਗਾਲੀ ਗਲੋਚ ਕਰੇ, ਮਾਰਨ ਤੱਕ ਪਹੁੰਚ ਜਾਏ ਤੇ ਪਿੱਛੋਂ ਲੋਕ ਕਹਿੰਦੇ ਨੇ ਖੇਡ ਨੂੰ ਖੇਡ ਸਮਝੋ, ਇਹਦਾ ਮਤਲਬ ਕਿ ਖੇਡ ਨੂੰ ਖੇਡ ਦਾ ਮਤਲਬ ਹੈ ਹਕੀਕਤ ਨਹੀਂ। ਤੁਸੀਂ ਖੇਡ ਨੂੰ ਖੇਡ ਦੇ ਪੱਧਰ ਤੇ ਜਾਣੋ, ਪਰ ਜਿਹੜੇ ਉਲਾਰੂ ਹੋ ਜਾਂਦੇ ਨੇ ਉਹ ਹਾਰ ਕੇ ਸਿਰ ਸੱਟ ਬੈਂਦੇ ਨੇ, ਜਿਹੜੇ ਜਿੱਤ ਜਾਂਦੇ ਨੇ ਉਹ ਉੱਚੀ ਉੱਚੀ ਰੌਲੇ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਹੈ ਨਾ ਉਹ ਖੇਡ ਨੂੰ ਮਾਣਦਾ ਪਰ ਉਲਾਰੂ ਨਹੀਂ ਹੁੰਦਾ। ਇਸ ਖੇਡ ਵਿੱਚ ਕਿਸੇ ਦਾ ਜਨਮ ਹੋਵੇ ਤੇ ਲੋਕ ਵਧਾਈਆਂ ਦਿੰਦੇ ਨੇ, ਜ਼ਮੀਨ ਪੱਟ ਦਿੰਦੇ ਨੇ ਨੱਚ ਨੱਚ ਕੇ, ਤੇ ਜੇ ਕਿਸੇ ਦੀ ਮੌਤ ਹੋਵੇ ਤੇ ਕੰਧਾਂ ਨੂੰ ਟੱਕਰਾਂ ਮਾਰਦੇ ਨੇ, ਖੇਡ ਨੂੰ ਖੇਡ ਨਹੀਂ ਜਾਣਦੇ। ਪਰ ਇੱਥੇ ਮਹਾਂਪੁਰਖ ਕਮਾਈ ਵਾਲੇ ਕਹਿੰਦੇ ਨੇ ਕਿ ਆਵਣ ਜਾਣ ਇੱਕ ਖੇਲ ਬਣਾਇਆ, ਇਹ ਤਾਂ ਉਹਦੀ ਖੇਡ ਹੈ। ਮਹਾਰਾਜ ਕਹਿੰਦੇ ਨੇ ਆਉਣ ਜਾਣ ਇੱਕ ਪਸਾਰਾ, ਉਹਨੇ ਆਪਣੀ ਖੇਡ ਰਚੀ ਹੈ।
ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ।
ਸਤਿਗੁਰੂ ਨੇ ਇਹ ਆਪ ਦਿਖਾ ਦਿੱਤਾ ਹੈ ਕਿ ਭਾਈ ਇਹ ਇੱਕ ਖੇਡ ਜੇ, ਤੇ ਜੇ ਭਵ ਸਾਗਰ ਨੂੰ ਪਾਰ ਕਰਨਾ ਤੇ ਸੱਚਾ ਨਾਮ ਹੀ ਨਿਸਤਾਰਾ ਕਰੇਗਾ।
ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ।
ਉਹ ਕਾਇਆ ਜਿਹੜੀ ਸਤਿਗੁਰੂ ਨੂੰ ਸੇਵਦੀ ਹੈ, ਉਹ ਸਰੀਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜ ਜੁੜੋ ਜੁੜਦਾ ਹੈ, ਮਹਾਰਾਜ ਕਹਿੰਦੇ ਨੇ ਉਸ ਕਾਇਆ ਨੂੰ ਕਰਤੇ ਪੁਰਖ ਨੇ ਆਪ ਸ਼ਿੰਗਾਰ ਦਿੱਤਾ, ਆਪ ਸਵਾਰ ਦਿੱਤਾ ਹੈ।
ਨਾਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ।
ਨਾਮ ਤੋਂ ਬਿਨਾਂ ਪਰਮਾਤਮਾ ਦੇ ਦਰ ਤੇ ਢੋਈ ਨਖੀ, ਭਾਵੇਂ ਸਰੀਰ ਬਿਨ ਸੁਨਾਰਾ ਪਰ ਸਰੀਰ ਵੀ ਪ੍ਰਵਾਨ ਹੁੰਦੇ ਜੇ ਤੇ ਸਰੀਰ ਵੀ ਵਿਅਰਥ ਜਾਂਦੇ। ਗੁਰੂ ਅਮਰਦਾਸ ਜੀ ਦੇ ਤਾਂ ਪਵਿੱਤਰ ਬੋਲ ਨੇ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਰਸਾਇਆ, ਸੋ ਪਰਮਾਤਮਾ ਤੂੰ ਅੰਦਰ ਨਹੀਂ ਵਸਾਇਆ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਜਿਨ੍ਹਾਂ ਮਨ ਵਸਿਆ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਉਹਨਾਂ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਸਰੀਰ ਫਿਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਸਤਿਗੁਰੂ ਕਿਰਪਾ ਕਰਦੇ ਨੇ। ਉਹ ਕਾਇਆ ਸੁਖੇਲੀ ਕਹਿ ਸੁਖੈਨ ਕਹਿ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ, ਤੇ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਉਹਦੇ ਦਰ ਤੇ ਢੋਈ ਨਹੀਂ, ਨਾਮ ਤੋਂ ਬਿਨਾਂ ਜਮਦੂਤ ਖੁਆਰ ਕਰਦਾ ਹੈ।
ਨਾਨਕ ਸੱਚ ਵਡਿਆਈ ਪਾਏ ਪਾਏ ਜਿਸ ਨੂੰ ਹਰ ਕਿਰਪਾ ਧਾਰੀ।
ਜਿਸ ਉੱਪਰ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ ਉਹ ਨਾਮ ਨਾਲ ਜੁੜ ਗਿਆ, ਤੇ ਨਾਮ ਨਾਲ ਜੁੜੇ ਹੋਏ ਨੂੰ ਸੱਚੀ ਵਡਿਆਈ ਮਿਲਦੀ ਹੈ। ਸੱਚੀ ਵਡਿਆਈ ਨੂੰ ਕੋਈ ਖਤਮ ਨਹੀਂ ਕਰ ਸਕਦਾ, ਸੱਚੀ ਵਡਿਆਈ ਤਾਂ ਜੁਗੋ ਜੁਗ ਰਹਿੰਦੀ ਹੈ। ਸੱਚੀ ਵਡਿਆਈ ਤਾਂ ਇਸ ਸੰਸਾਰ ਵਿੱਚ ਵੀ ਜੈ ਜੈਕਾਰ ਤੇ ਕਰਤਾਰ ਦੇ ਘਰ ਵਿੱਚ ਵੀ ਥਾਂ ਦਵਾਉਂਦੀ ਹੈ। ਸਾਰੀ ਅਸ਼ਟਪਦੀ ਦੇ ਤਤ ਭਾਵ ਗੁਰਮੁਖੋ ਇੰਨਾ ਜੇ ਵੀ ਇਹ ਸਰੀਰ ਨੂੰ ਕੇਵਲ ਭੋਗ ਦਾ ਸਾਧਨ ਨਾ ਬਣਾਈਏ ਤੇ ਇਸ ਸਰੀਰ ਨੂੰ ਕੇਵਲ ਪ੍ਰਦਰਸ਼ਨੀ ਦਾ ਸਾਧਨ ਨਾ ਬਣਾਈਏ, ਮੈਂ ਰਾਤ ਅਰਜ਼ ਕੀਤੀ, ਜੋਗੀ ਨੇ ਸਰੀਰ ਕੋਹ ਕੋਹ ਕੇ ਖਤਮ ਕਰ ਦਿੱਤਾ, ਭੋਗੀ ਨੇ ਸਰੀਰ ਭੋਗ ਭੋਗ ਕੇ ਨਾਸ ਮਾਰ ਲਿਆ, ਪਰ ਗੁਰੂ ਨੇ ਇੱਕ ਰਸਤਾ ਦੱਸਿਆ ਕਿ ਤੂੰ ਸਰੀਰ ਵਿੱਚ ਰਹਿ, ਇਸ ਸਰੀਰ ਦੀ ਸੰਭਾਲ ਕਰ, ਪਰ ਚੇਤੇ ਰੱਖੀ ਇਹ ਭੋਗ ਦਾ ਸਾਧਨ ਬਣ ਗਿਆ ਤੇ ਫਿਰ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲਿਆ, ਤੇ ਜੇ ਜੋਗੀਆਂ ਦੀ ਤਰ੍ਹਾਂ ਹੱਟ ਕਰਮ ਕਰਨ ਲੱਗ ਪਿਆ ਤੇ ਫਿਰ ਬਾਬੇ ਨੇ ਕਿਹਾ ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ, ਇਹਨਾਂ ਵਿਚਾਰਿਆਂ ਨੂੰ ਕਿਉਂ ਦੁੱਖ ਪਿਆ ਦੇਣਾ, ਇਹਨਾਂ ਤੇਰਾ ਵਿਗਾੜਿਆ ਕੀ। ਗੁਰਮੁਖੋ, ਗੁਰੂ ਦੇ ਸ਼ਬਦ ਨਾਲ ਜੁੜ ਕੇ ਇਸ ਕਾਇਆ ਦੇ ਖਰਮੰਦਰ ਵਿੱਚੋਂ, ਇਸ ਕਾਇਆ ਦੇ ਦੇਵ ਆਲਿਆ ਵਿੱਚੋਂ, ਇਸ ਕਾਇਆ ਦੇ ਗੁਰਦੁਆਰੇ ਵਿੱਚੋਂ, ਇਸ ਕਾਇਆ ਦੇ ਪਰਮਾਤਮਾ ਦੇ ਸਿੰਘਾਸਨ ਵਿੱਚੋਂ ਉਹਨੂੰ ਮਾਨਣ ਦਾ ਯਤਨ ਕਰੀਏ, ਉਹ ਤਾਂ ਬਾਤ ਬਣੇਗੀ ਜੇ ਸ਼ਬਦ ਦੀ ਕਮਾਈ ਕਰਾਂਗੇ, ਅੰਤਰਮੁਖੀ ਹੋਵਾਂਗੇ, ਤੇ ਨਹੀਂ ਜੇ ਨਾ ਅੰਤਰਮੁਖੀ ਹੋਏ ਤੇ ਸੱਚ ਵੀ ਉਸ ਬੱਚੇ ਦੀ ਤਰ੍ਹਾਂ ਫੋਲੀ ਝਾੜੀ ਜਾਵਾਂਗੇ, ਜੜ ਨੂੰ ਤਾਂ ਪਾਣੀ ਕਦੀ ਦਿੱਤਾ ਹੀ ਨਹੀਂ। ਸਤਿਗੁਰੂ ਕਿਰਪਾ ਕਰੇ ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਓ ਹਜ਼ੂਰ ਦੀਆਂ ਅੰਤਲੀਆਂ ਪਾਵਨ ਪਵਿੱਤਰ ਤੁਕਾਂ ਨੂੰ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਹਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ, ਜਿਸਨੋ ਹਰ ਕਿਰਪਾ ਧਾਰੀ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।